ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੀ ਇੱਕ ਓਅੰਕਾਰ ਸਤਗੁਰ ਪ੍ਰਸਾਦ ਮੇਰਾ ਹੀਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰਾ ਹੀਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਪਏ ਹੈ ਮਨ ਮੁਖ ਤੀ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨ ਸੇਵੇ ਕਬਹੁ ਤਿਨ ਸਭ ਜਨਮ ਅਕਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਾਥਾ ਮੂਹ ਕਉ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲੈ ਮਾਰਗ ਪੰਥਾ ਹਮ ਅੰਧੁਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲਹੇ ਮਿਲੰਥਾ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲੈ ਮਾਰਗ ਪੰਥਾ ਹਮ ਅੰਧੁਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲਹੇ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਤੇ ਪੁਇ ਪਾਰਥੀਏ ਆਪ ਲੀਏ ਲੜ ਲਾਏ ਦਰ ਦਰ ਵੇਸ਼ ਸੇ ਤਿਨ ਧਨ ਜਣੇਂਦੀ ਮਾਓ ਆਏ ਸਫਲ ਸੇ ਤੇਰੀ ਪਨ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦ ਖੈਰ ਦੀਜੇ ਬੰਦਗੀ ਸ਼ੇਖ ਫਰੀਦ ਖੈਰ ਦੀਜੇ ਬੰਦਗੀ ਪਰਮ ਸਨਮਾਨੀ ਯੋਗ ਜੁਗੋ ਜੁਗ ਅਟਲ ਚਵਰ ਛਤਰ ਤਖ ਦੇ ਮਾਲਿਕ ਦਇਆ ਸਿੰਧ ਕਿਰਪਾ ਨਿਧ ਰੂਹਾਨੀਆਂ ਦੇ ਭੰਡਾਰ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵੱਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਇਆ ਕਿਰਪਾ ਨਦਰ ਕੀਤੀ ਹੈ ਸਤਿਗੁਰਾਂ ਦੇ ਸਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਬਖਸ਼ਿਸ਼ ਕੀਤੇ ਹਨ ਉਪਰੰਤ ਸਤਿਗੁਰ ਜੀ ਨੇ ਪਾਰ ਬਖਸ਼ਿਸ਼ ਕੀਤੀ ਆਪਣੀ ਗੋਦ ਵਿੱਚ ਬੈਠਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ ਅੰਮ੍ਰਿਤ ਵੇਲੇ ਸਤਿਗੁਰ ਜੀ ਨੇ ਸਮੁੱਚੀ ਮਾਨਵਤਾ ਦੇ ਕਲਿਆਣ ਵਾਸਤੇ ਜੋ ਹੁਕਮਨਾਮੇ ਦੇ ਰੂਪ ਵਿੱਚ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ ਅੱਜ ਦਾ ਇਹ ਪਾਵਨ ਸ਼ਬਦ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਮੁਬਾਰਕ ਰਸਨਾ ਤੋਂ ਜੈਤਸਰੀ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 696 ਉੱਤੇ ਸੁਭਾਇਮਾਨ ਹੈ ਸਤਿਗੁਰ ਜੀ ਨੇ ਉਸ ਕਰਜ਼ੇ ਦਾ ਜ਼ਿਕਰ ਕੀਤਾ ਰਿਣ ਦਾ ਅਰਥ ਹੁੰਦਾ ਕਰਜ਼ਾ ਜਿਹੜਾ ਕਰਜ਼ਾ ਬਹੁਤ ਜਨਮਾਂ ਜਨਮਾਂ ਤੋਂ ਇਸ ਜੀਵ ਦੇ ਸਿਰ ਤੇ ਚੜਿਆ ਹੋਇਆ ਜਿੰਨੀ ਦੇਰ ਸਤਿਗੁਰੂ ਮਸਤਕ ਤੇ ਹੱਥ ਨਹੀਂ ਰੱਖਦੇ ਉਨੀ ਦੇਰ ਉਹ ਨਾਮ ਰਤਨ ਉਹ ਖਜ਼ਾਨਾ ਇਸ ਜੀਵ ਨੂੰ ਪ੍ਰਾਪਤ ਨਹੀਂ ਹੁੰਦਾ ਔਰ ਜਨਮਾਂ ਜਨਮਾਂ ਦੇ ਚੜੇ ਹੋਏ ਕਰਜ਼ੇ ਤੋਂ ਇਹ ਜੀਵ ਮੁਕਤ ਨਹੀਂ ਹੁੰਦਾ ਫਿਰ ਮਹਾਰਾਜ ਜੀ ਬਖਸ਼ਿਸ਼ ਕਰਕੇ ਸਮਝਾਉਂਦੇ ਹੇ ਮਨਾ ਬਹੁਤਾ ਫਿਕਰ ਚਿੰਤਾ ਨਾ ਕਰਿਆ ਕਰ ਕਿ ਜੇ ਮੈਂ ਨਾਮ ਜਪਣ ਲੱਗ ਪਿਆ ਪਰਿਵਾਰ ਦਾ ਕੀ ਬਣੇਗਾ ਜੇ ਮੈਂ ਸਿਮਰਨ ਭਗਤੀ ਸੇਵਾ ਵੱਲ ਲੱਗ ਗਿਆ ਤਾਂ ਸੰਸਾਰ ਕਿਵੇਂ ਚੱਲੇਗਾ ਤਾਂ ਹਜ਼ੂਰ ਨੇ ਕਿਹਾ ਸਭ ਕੁਝ ਹੀ ਪਰਮਾਤਮਾ ਪਰਮੇਸ਼ਵਰ ਵਾਹਿਗੁਰੂ ਜੀ ਦੇ ਨਾਮ ਸਿਮਰਨ ਵਿੱਚ ਬਰਕਤਾਂ ਮਿਲ ਜਾਂਦੀਆਂ ਨੇ ਸੰਸਾਰ ਦਾ ਸਭ ਕੁਝ ਅਰਥ ਸਿਸਟਮ ਜਿਹੜਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਵਿੱਚ ਹੀ ਹੈ ਇਹ ਮਾਇਆ ਇਹ ਪਦਾਰਥ ਪਰਮਾਤਮਾ ਦਾ ਪਰਛਾਵਾਂ ਹਨ ਪਰ ਜਿਨ੍ਹਾਂ ਦੇ ਭਾਗ ਵੱਡੇ ਉਹਨਾਂ ਨੂੰ ਸਤਿਗੁਰ ਜੀ ਦੇ ਚਰਨ ਨਸੀਬ ਹੋਏ ਉਹਨਾਂ ਜੀਵਾਂ ਨੇ ਨਾਮ ਸਿਮਰਿਆ ਜਿਨ੍ਹਾਂ ਦੇ ਭਾਗ ਵੱਡੇ ਨਹੀਂ ਬਣੇ ਉਹ ਸੰਸਾਰ ਵਿੱਚ ਵਿਅਰਥ ਹੀ ਜਨਮ ਗਵਾ ਕੇ ਚਲੇ ਜਾਂਦੇ ਹਨ ਅਖੀਰ ਤੇ ਫਿਰ ਮਹਾਰਾਜ ਜੀ ਸਾਨੂੰ ਅਰਦਾਸ ਕਰਨ ਵਾਸਤੇ ਕਹਿਣਗੇ ਜੇ ਤੇਰੇ ਭਾਗ ਵੱਡੇ ਨਹੀਂ ਹੋਏ ਅਜੇ ਤੱਕ ਜੇ ਤੈਨੂੰ ਨਾਮ ਸਿਮਰਨ ਪ੍ਰਾਪਤ ਨਹੀਂ ਹੋਇਆ ਜੇ ਤੇਰੇ ਸਰੀਰ ਦੇ ਨਾਲ ਨਾਲ ਸੁਰਤ ਅਜੇ ਟਿਕਾਓ ਵਿੱਚ ਨਹੀਂ ਹੈ ਸ਼ਬਦ ਵੱਲ ਦੇ ਪਾਸੇ ਨਹੀਂ ਤੁਰੀ ਤਾਂ ਅਰਦਾਸ ਕਰ, ਤੇਰਾ ਗੁਰੂ ਇੰਨੀ ਸਮਰੱਥਾ ਦਾ ਮਾਲਕ ਹੈ, ਉਹ ਤੇਰਾ ਹੱਥ ਪਕੜ ਕੇ ਜੋ ਤੂੰ ਪਿੱਛੇ ਰਹਿ ਗਿਆ ਅੱਗੇ ਜਾਣ ਵਾਲਿਆਂ ਦੇ ਨਾਲ ਤੈਨੂੰ ਮਿਲਾ ਦੇਗਾ। ਆਓ ਇੱਕ ਵਾਰ ਮਨ ਚਿੱਤ ਜੋੜ ਕੇ ਅਰਦਾਸ ਕਰੋ ਅਤੇ ਹਾਜ਼ਰੀ ਲਾਓ। ਜਿੰਨੇ ਸਰੀਰ ਦੂਰ ਦਰੇਡੇ ਘਰਾਂ ਵਿਦੇਸ਼ਾਂ ਵਿੱਚ ਵੀ ਬੈਠੇ ਹੋ, ਮਨ ਚਿੱਤ ਜੋੜ ਕੇ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਾਈਏ। ਦੋਵੇਂ ਹੱਥ ਜੋੜ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ, ਰੱਖੋ ਜੀ ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੈਤ ਸਰੀ ਰਾਗ ਹੈ, ਮਹੱਲਾ ਚੌਥਾ ਧੰਨ ਕਿਰਪਾਲੂ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ। ਘਰ ਪਹਿਲਾ ਇਸ ਸ਼ਬਦ ਨੂੰ ਗਾਉਣ ਵਾਸਤੇ ਤਪਲੇ ਦੀ ਸਵਰ ਤਾਲ ਘਰ ਪਹਿਲੇ ਵਿੱਚ ਇਸ ਨੂੰ ਗਾਇਨ ਕਰਨਾ ਹੈ। ਚੌਪਦੇ ਇਹ ਸ਼ਬਦ ਚਾਰ ਪਦਿਆਂ ਵਿੱਚ ਉਚਾਰਨ ਕੀਤਾ ਹੈ, ਭਾਵ ਚਾਰ ਪਦੇ ਮਿਲਾ ਕੇ ਇਹ ਸ਼ਬਦ ਇੱਕ ਬਣਦਾ ਹੈ। ਔਰ ਜਿੱਥੇ ਚੌਂ ਪਦਿਆਂ 'ਤੇ ਸ਼ਬਦ ਸਮਾਪਤ ਹੋਵੇ ਚੌਂ ਪਹਿਰਿਆਂ ਵਿੱਚ, ਉਹਨੂੰ ਕਹਿੰਦੇ ਚਾਰ ਪਦੇ। ਇੱਕ ਓਅੰਕਾਰ, ਉਹ ਅਕਾਲ ਪੁਰਖ ਵਾਹਿਗੁਰੂ ਅਦੁੱਤੀ ਹਸਤੀ ਪਰਿਪੂਰਨ ਪਰਮਾਤਮਾ ਜੋ ਸਰਵ ਕਲਾ ਸਮਰੱਥ ਓਮਨੀ ਇੰਪੋਰਟੈਂਟ ਹੈ, ਉਹ ਕਿਵੇਂ ਮਿਲਦਾ? ਸਤਿਗੁਰ ਪ੍ਰਸਾਦ, ਸਤਿਗੁਰ ਜੀ ਦੀ ਕਿਰਪਾ ਨਾਲ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ।
ਮੇਰਾ ਹੀਰ ਰਤਨ ਨਾਮ ਹਰ ਬਸਿਆ, ਗੁਰ ਹੱਥ ਧਰਿਓ ਮੇਰਾ ਮੱਥਾ।
ਹਜ਼ੂਰ ਨੇ ਕਿਹਾ ਮੇਰੇ ਹੀਰ ਰਤਨ ਨਾਮ ਹਰ ਵਸਿਆ। ਰਤਨ ਦਾ ਅਰਥ ਹੈ ਉਹ ਅਮੋਲਕ ਵਸਤੂ ਜਿਹਦਾ ਸੰਸਾਰ ਵਿੱਚ ਬਾਕੀ ਵਸਤੂਆਂ ਨਾਲੋਂ ਵਧੀਕ ਮੁੱਲ ਹੋਵੇ। ਤਾਂ ਮਹਾਰਾਜ ਜੀ ਕਹਿੰਦੇ ਉਹ ਅਮੁੱਲ ਨਾਮ, ਰਤਨ ਪਰਮੇਸ਼ਵਰ ਜੀ ਦਾ ਅਮੁੱਲ ਨਾਮ ਜਿਹੜਾ ਹੈ ਉਹ ਹਿਰਦੇ ਵਿੱਚ ਵਸਿਆ। ਪਰ ਕਦੋਂ ਵਸਿਆ? ਜਦੋਂ ਗੁਰ ਹੱਥ ਧਰਿਓ ਮੇਰੇ ਮੱਥਾ, ਜਦੋਂ ਜਗਿਆਸੂ ਸਿੱਖ ਦੇ ਸਿਰ ਉੱਤੇ ਮਸਤਕ ਉੱਤੇ ਗੁਰੂ ਕਿਰਪਾ ਦਾ ਮਿਹਰ ਭਰਿਆ ਹੱਥ ਰੱਖ ਦਿੰਦਾ, ਤਦੋਂ ਹਿਰਦੇ ਦੇ ਅੰਦਰ, ਹੀਰੇ ਦੇ ਅੰਦਰ ਮਹਾਰਾਜ ਜੀ ਕਹਿੰਦੇ ਨਾਮ ਰਤਨ ਵਸ ਜਾਂਦਾ। ਤਾਂ ਸਤਿਗੁਰ ਜੀ ਨਾਮ ਰਤਨ ਹਿਰਦੇ ਵਿੱਚ ਵਸਾਉਂਦੇ ਨੇ, ਉਹਨੂੰ ਦ੍ਰਿੜ ਵੀ ਕਰਾਉਂਦੇ ਹਨ। ਔਰ ਜਦੋਂ ਨਾਮ ਰਤਨ ਕਿਸੇ ਨੂੰ ਮਿਲਦਾ ਫਿਰ ਉਹਦੀ ਨਿਸ਼ਾਨੀ ਕੀ ਹੈ? ਸ਼ਬਦ ਪਹਿਲਾਂ ਗੁਰੂ ਸਿੱਖ ਦੇ ਅੰਦਰ ਬਾਹਰੋਂ ਪਾਉਂਦਾ, ਉਸ ਸ਼ਬਦ ਨੂੰ ਜਪਦਿਆਂ ਜਪਦਿਆਂ ਜਦੋਂ ਸੁਰਤੀ ਸ਼ਬਦ ਦੀ ਪਕੜ ਕਰਨ ਲੱਗ ਜਾਂਦੀ ਹੈ, ਜਦੋਂ ਸੁਰਤੀ ਸ਼ਬਦ ਦੀ ਪਰਕਰਮਾ ਵਿੱਚ ਤੁਰ ਪੈਂਦੀ ਹੈ, ਜਦੋਂ ਸੁਰਤ ਤੇ ਸ਼ਬਦ ਇੱਕ ਦੂਜੇ ਦੇ ਨਾਲ ਚੱਲ ਪੈਂਦੇ ਹਨ, ਤਦੋਂ ਇੱਕ ਅਵਸਥਾ ਆਉਂਦੀ ਹੈ ਕਿ ਉਹ ਸ਼ਬਦ ਜਿਹੜੇ ਬਾਹਰ ਦੇ ਅੱਖਰ ਹਨ ਫਿਰ ਉਹ ਛੁੱਟ ਜਾਂਦੇ ਹਨ। ਤਾਂ ਬਿਲਕੁਲ ਸੁਰਤ ਫਿਰ ਸ਼ਾਂਤ ਸਹਿ ਸੁਭਾਅ ਵਿੱਚ ਸ਼ਬਦ ਦੀ ਪਰਕਰਮਾ ਵਿੱਚ ਰਹਿੰਦੀ ਹੈ, ਫਿਰ ਸ਼ਬਦ ਬੋਲ ਕੇ ਨਹੀਂ ਕਹਿਣਾ ਪੈਂਦਾ। ਜਿਹੜੇ ਲੋਕ ਇਹ ਕਹਿੰਦੇ ਹਨ ਇਕੱਲਾ ਬਾਹਰੋਂ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਹਿਣਾ ਇਹ ਸਿਰਫ ਤੋਤਾ ਰਟਨ ਹੈ, ਐਵੇਂ ਬੋਲਿਆ ਜਾ ਰਿਹਾ, ਨਹੀਂ, ਸ਼ੁਰੂਆਤ ਇੱਥੋਂ ਹੀ ਹੈ। ਸਭ ਤੋਂ ਪਹਿਲਾਂ ਮਹਾਰਾਜ ਜੀ ਨੇ ਜੀਭਾਂ ਨਾਲ ਜਪਣ ਵਾਸਤੇ ਕਿਹਾ, ਜਪਦਿਆਂ ਜਪਦਿਆਂ ਉਹ ਸ਼ਬਦ ਦਾ ਅਰਾਧਣ ਸ਼ੁਰੂ ਹੋ ਜਾਂਦਾ। ਅੱਗੇ ਅਵਸਥਾ ਹੈ ਕਿ ਫਿਰ ਜਪਣ ਤੋਂ ਬਾਅਦ ਅਰਾਧਣ ਬਣਦਾ, ਉਸ ਤੋਂ ਬਾਅਦ ਤੇ ਉਹ ਅਵਸਥਾ ਵੀ ਆਉਂਦੀ ਹੈ ਜਿੱਥੇ ਸ਼ਬਦ ਦੇ ਅੱਖਰ ਸੁੱਕ ਜਾਂਦੇ ਨੇ, ਭਾਵ ਉਹ ਸ਼ਬਦ ਦੇ ਅੱਖਰ ਛੁੱਟ ਜਾਂਦੇ ਨੇ, ਅੱਖਰ ਨਹੀਂ ਰਹਿੰਦੇ ਉੱਥੇ। ਕਿਹੜੇ ਅੱਖਰਾਂ ਨਾਲ ਜਪਿਆ ਜਾ ਰਿਹਾ, ਕਿਹੜਾ ਸ਼ਬਦ ਉਚਾਰਨ ਹੋ ਰਿਹਾ, ਉੱਥੇ ਸੁਰ ਤੇ ਸ਼ਬਦ ਬਿਲਕੁਲ ਟਿਕਾਓ ਵਿੱਚ ਹੈ, ਉੱਥੇ ਸ਼ਬਦ ਦਾ ਉਚਾਰਨ ਨਹੀਂ ਹੁੰਦਾ। ਤਾਂ ਅੱਜ ਮਹਾਰਾਜ ਜੀ ਨੇ ਕਿਹਾ ਜਦੋਂ ਹਿਰਦੇ ਵਿੱਚ ਵਸ ਜਾਂਦਾ, ਹਿਰਦੇ ਵਿੱਚ ਵਸਣ ਦਾ ਭਾਵ ਇਹ ਹੈ ਜਿਹਨੂੰ ਭੁਲਾਇਆ ਨਾ ਜਾਵੇ। ਕਈ ਵਾਰ ਕਈਆਂ ਦਾ ਨਾਮ ਸਾਨੂੰ ਚੇਤੇ ਕਰਨਾ ਪੈਂਦਾ, ਨਜ਼ਰ ਨਾਲ ਵੇਖ ਕੇ ਫਿਰ ਕਹਿੰਦੇ ਹੋ ਕੌਣ ਹੈ, ਵੇਖਿਆ ਲੱਗਦਾ ਇਹਦਾ ਨਾਮ ਕੀ ਹੈ। ਕੁਝ ਨਾਮ ਇਸ ਤਰ੍ਹਾਂ ਦੇ ਨੇ ਜਿਹੜੇ ਬਹੁਤ ਸਮੇਂ ਤੋਂ ਸਾਡੇ ਨਜ਼ਦੀਕ ਰਹਿੰਦੇ ਨੇ, ਜਿਨ੍ਹਾਂ ਨਾਲ ਕੋਈ ਖੂਨ ਦਾ ਨੇੜੇ ਦਾ ਰਿਸ਼ਤਾ, ਉਹਨਾਂ ਦੇ ਨਾਮ ਚੇਤੇ ਨਹੀਂ ਕਰਨੇ ਪੈਂਦੇ। ਆਪਣੇ ਪਰਿਵਾਰ ਦੇ ਬੱਚਿਆਂ ਦੇ ਨਾਮ ਚੇਤੇ ਕਰਕੇ ਥੋੜ੍ਹੀ ਦੱਸ ਦਿਓ ਕਿ ਮੇਰੇ ਛੋਟੇ ਬੱਚੇ ਦਾ ਨਾਮ ਕੀ ਹੈ, ਵੱਡੇ ਦਾ ਕੀ ਹੈ। ਭਾਵ ਹੈ ਕਿ ਉਹ ਨਾਮ ਬਹੁਤ ਲੰਬਾ ਸਮਾਂ ਆਪਾਂ ਸਿਮਰਿਆ, ਬਹੁਤ ਲੰਬਾ ਸਮਾਂ ਉਹਦੇ ਸੰਪਰਕ ਵਿੱਚ ਰਹੇ ਹਾਂ, ਇਸ ਲਈ ਉਹ ਹੁਣ ਨਾਮ ਜਿਹੜਾ ਹਿਰਦੇ ਵਿੱਚ ਵਸ ਗਿਆ, ਉਹਨੂੰ ਯਾਦ ਨਹੀਂ ਕਰਨਾ ਪੈਂਦਾ। ਇਸ ਤਰ੍ਹਾਂ ਜਦੋਂ ਗੁਰੂ ਲੰਬਾ ਸਮਾਂ ਸ਼ਬਦ ਤੇ ਸੁਰ ਦਾ ਸਿੱਖ ਨੂੰ ਅਭਿਆਸ ਕਰਾਉਂਦਾ, ਸੰਗਤ ਵਿੱਚ ਸਿੱਖ ਰਹਿੰਦਾ, ਜਪਦਿਆਂ ਜਪਦਿਆਂ ਸ਼ਬਦ ਵਸ ਜਾਂਦਾ, ਉਹ ਫਿਰ ਹੀਰ ਦੇ ਵਿੱਚ ਜਿਵੇਂ ਹੀ ਨਾਮ ਰਤਨ ਵਸਦਾ, ਦੁੱਖ ਵੀ ਮੁੱਕ ਜਾਂਦੇ ਨੇ, ਪਾਪ ਵੀ ਮਿਟ ਜਾਂਦੇ, ਫਿਰ ਜਨਮਾਂ ਜਨਮਾਂ ਦਾ ਕਰਜ਼ਾ ਵੀ ਲੱਥ ਜਾਂਦਾ। ਇਹਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਸ਼ਬਦ ਕਿਹਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਉੱਥੇ ਵੀ ਮਹਾਰਾਜ ਕਹਿੰਦੇ ਪਾਇਆ ਲਾਲ ਰਤਨ ਮਨ ਪਾਇਆ, ਜਦੋਂ ਗੁਰੂ ਦਾ ਦਿੱਤਾ ਸ਼ਬਦ ਰਤਨ ਪਾਇਆ, ਇਸ ਮਨ ਨੇ ਵਸਿਆ। ਪਾਇਆ ਲਾਲ ਰਤਨ ਮਨ ਪਾਇਆ, ਤੇ ਫਿਰ ਮਹਾਰਾਜ ਜੀ ਇਸ ਰਤਨ ਦੀ, ਇਸ ਨਾਮ ਸ਼ਬਦ ਦੀ ਪ੍ਰਾਪਤੀ ਨਾਲ ਕੀ ਹੁੰਦਾ? ਤਾਂ ਮਹਾਰਾਜ ਕਹਿੰਦੇ ਲਾਥੀ ਭੂਖ ਤ੍ਰਿਸ਼ਨ ਸਭ ਲਾਥੀ, ਸਤਿਗੁਰ ਸ਼ਬਦ ਸਮਾਇਆ, ਤ੍ਰਿਪਤ ਗਾਏ ਰਹੇ ਹਿਰਦੇ ਅੰਤਰ, ਡੋਲਨ ਤੇ ਅਬ ਚੁੱਕੇ ਅਖੁੱਟ ਖਜ਼ਾਨਾ, ਸਤਿਗੁਰ ਦੀਆ ਤੋਟ ਨਹੀਂ ਰੇ ਮੁੱਕੇ। ਤ੍ਰਿਪਤ ਗਾਏ ਦਾ ਅਰਥ ਹੈ ਰੱਜ ਗਿਆ ਫਿਰ ਮਨ, ਹੋਰ ਕੋਈ ਤ੍ਰਿਸ਼ਨਾ ਨਹੀਂ ਪੈਦਾ ਹੁੰਦੀ, ਮਨ ਸੰਸਾਰ ਵੱਲ ਭਟਕਣੋਂ ਰੁਕ ਜਾਂਦਾ। ਹਾਏ ਮੇਰਾ ਕੰਮ ਪਿੱਛੇ ਨਾ ਰਹਿ ਜਾਏ, ਮੈਂ ਕਿਤੇ ਲੋਕਾਂ ਨਾਲੋਂ ਪਛੜ ਨਾ ਜਾਵਾਂ, ਉਹ ਫਿਰ ਆਪਣੇ ਬਾਰੇ ਪਤਾ ਕਰਾਉਣਾ ਛੱਡ ਦਿੰਦਾ, ਮੇਰਾ ਕੰਮ ਕਿੱਥੇ ਕੁ ਚੱਲਦਾ। ਨਹੀਂ ਤੇ ਮਾਫ਼ ਕਰਿਓ, ਸੰਸਾਰ ਦੀ ਦੁਨੀਆਂ ਵਿੱਚੋਂ ਧਾਰਮਿਕ ਦੁਨੀਆਂ ਵਿੱਚ ਵੀ ਆਓ, ਲੋਕ ਆਪਣੇ ਬਾਰੇ ਪਤਾ ਕਰਾਉਂਦੇ ਰਹਿੰਦੇ ਨੇ, ਮੇਰੀ ਕਿੱਥੇ ਕੁ ਪੁਜੀਸ਼ਨ ਖੜੀ ਹੈ, ਲੋਕ ਮੈਨੂੰ ਕਿੱਥੋਂ ਕੁ ਤੱਕ ਮੰਨ ਰਹੇ ਨੇ। ਤਾਂ ਮਹਾਰਾਜ ਕਹਿੰਦੇ ਨੇ ਇਹ ਸਭ ਝੰਝਟ ਮੁੱਕ ਜਾਂਦੇ ਨੇ। ਲਾਥੀ ਭੁੱਖ ਤ੍ਰਿਸ਼ਨ ਸਭ ਲਾਥੀ, ਗੁਰੂ ਨੇ ਉਹ ਸਾਰੀ ਤ੍ਰਿਸ਼ਨਾ ਲਾ ਦਿੱਤੀ, ਭੁੱਖ ਲਾ ਦਿੱਤੀ। ਲਾਥੀ ਭੁੱਖ ਤ੍ਰਿਸ਼ਨ ਸਭ ਲਾਥੀ, ਚਿੰਤਾ ਸਗਲ ਵਿਸਾਰੀ, ਸਾਰੀ ਚਿੰਤਾ ਮੁੱਕ ਜਾਂਦੀ ਹੈ। ਕਿਉਂ? ਸਭ ਤੋਂ ਅਮੋਲ ਵਸਤੂ ਮਿਲ ਗਈ, ਸਭ ਤੋਂ ਮਹਿੰਗੀ ਵਸਤੂ ਦੀ ਪ੍ਰਾਪਤੀ ਗੁਰੂ ਨੇ ਕਰਾ ਦਿੱਤੀ। ਤਾਂ ਮਹਾਰਾਜ ਸਮਝਾਉਂਦੇ ਫਿਰ ਕੀ ਹੋਇਆ, ਖੁੱਟ ਖਜ਼ਾਨਾ ਸਤਿਗੁਰ ਦੀਆ ਤੋਟ ਨਹੀਂ ਰੇ ਮੁੱਕੇ। ਇਸ ਤਰ੍ਹਾਂ ਦਾ ਖਜ਼ਾਨਾ ਗੁਰੂ ਸ਼ਬਦ ਰਾਹੀਂ ਬਖਸ਼ ਦਿੰਦਾ ਜਿਹਦੇ ਵਿੱਚ ਤੋਟ ਨਹੀਂ ਆਉਂਦੀ, ਅਖੁੱਟ ਦਾ ਨਹੀਂ, ਉਹ ਤੋਟ ਨਹੀਂ ਆਉਂਦੀ, ਅਖੁੱਟ ਖਜ਼ਾਨਾ ਹੈ, ਉਹਦੇ ਵਿੱਚ ਕਮੀ ਨਹੀਂ ਪੈਂਦੀ, ਉਸ ਖਜ਼ਾਨੇ ਵਿੱਚ ਸਾਰਾ ਕੁਝ ਮਿਲ ਜਾਂਦਾ। ਖਜ਼ਾਨੇ ਦਾ ਅਰਥ ਹੈ ਜਿਹਦੇ ਰਾਹੀਂ ਸਾਰਾ ਕੁਝ ਖਰੀਦਿਆ ਜਾਵੇ, ਸਾਰਾ ਕੁਝ ਉਹਦੇ ਵਿੱਚ ਆ ਗਿਆ। ਤਾਂ ਫਿਰ ਜਦੋਂ ਇਹ ਖਜ਼ਾਨਾ ਨਾਮ ਦਾ ਰਤਨ ਮਿਲਦਾ, ਉਹ ਤੋਂ ਬਾਅਦ ਅਗਲੀ ਅਵਸਥਾ ਉਸ ਸ਼ਬਦ ਵਿੱਚ ਮਹਾਰਾਜ ਨੇ ਕਹੀ, ਕਹਿੰਦੇ ਅਚਰਜ ਏਕ ਸੁਨੋਰੇ ਭਾਈ। ਜਪਣ ਵਾਲਿਓ, ਇੱਕ ਹੈਰਾਨੀ ਵਾਲੀ ਗੱਲ ਸੁਣਿਓ ਫਿਰ, ਜਿਨ੍ਹਾਂ ਦੇ ਅੰਦਰ ਤ੍ਰਿਸ਼ਨਾ ਲੱਥ ਜਾਂਦੀ ਹੈ, ਤ੍ਰਿਪਤ ਹੋਣ ਲੱਗ ਜਾਂਦੇ ਨੇ, ਨਾਮ ਰਤਨ ਹਿਰਦੇ ਵਿੱਚ ਵਸ ਜਾਂਦਾ। ਇਹ ਇੱਥੋਂ ਗੱਲ ਆਪਾਂ ਤਾਂ ਸ਼ੁਰੂ ਕਰ ਲਈ ਕਿਉਂਕਿ ਮਹਾਰਾਜ ਨੇ ਵਸਤਾ ਹੀ ਅੱਗੇ ਦੀ ਕਹੀ ਹੈ, ਵਸਣ ਤੋਂ ਬਾਅਦ ਗੱਲਬਾਤ ਸ਼ੁਰੂ ਕੀਤੀ, ਹਿਰਦੇ ਵਿੱਚ ਵਸਣ ਤੋਂ ਬਾਅਦ ਇਹ ਸਭ ਕੁਝ ਹੁੰਦਾ। ਤਾਂ ਮਹਾਰਾਜ ਜੀ ਸਮਝਾਉਂਦੇ, ਅਚਰਜ ਏਕ ਸੁਨੋ ਰੇ ਭਾਈ, ਗੁਰ ਐਸੀ ਬੂਝ ਬੁਝਾਈ। ਜਪਣ ਵਾਲਿਓ, ਇੱਕ ਹੈਰਾਨੀ ਵਾਲੀ ਗੱਲ ਸੁਣਿਓ, ਮਹਾਰਾਜ ਕੀ ਵਰਤਦਾ ਉਹਨਾਂ ਨਾਲ? ਕਹਿਣ ਲੱਗੇ ਗੁਰੂ ਫਿਰ ਇਸ ਤਰ੍ਹਾਂ ਦੀ ਸਮਝ ਉਹਨਾਂ ਨੂੰ ਦੇ ਦਿੰਦਾ, ਗੁਰੂ ਇਸ ਤਰ੍ਹਾਂ ਦੀ ਅਕਲ, ਇਸ ਤਰ੍ਹਾਂ ਦੀ ਮਤ ਉਹਨਾਂ ਦੇ ਅੰਦਰ ਟਿਕਾ ਦਿੰਦਾ। ਜਪਣ ਵਾਲਿਆਂ ਦੇ ਜਿਨ੍ਹਾਂ ਦੇ ਅੰਦਰ ਨਾਮ ਵਸਿਆ, ਉਹਨਾਂ ਦੀ ਨਿਸ਼ਾਨੀ ਇਹ ਹੈ, ਉਹਨਾਂ ਨੂੰ ਸਭ ਤੋਂ ਮੋਲ ਮਹਿੰਗੀ ਵਸਤੂ ਮਿਲ ਗਈ, ਉਹ ਛੋਟੀਆਂ ਵਸਤੂਆਂ ਵੱਲ ਧਿਆਨ ਨਹੀਂ ਰੱਖਦੇ, ਉਹਨਾਂ ਦੀ ਸੁਰਤ ਹੁਣ ਸੰਸਾਰ ਵੱਲ ਨਹੀਂ ਭਟਕਦੀ। ਔਰ ਜੇ ਸੰਸਾਰ ਵੱਲ ਵੇਖਦੇ ਨੇ, ਸੰਸਾਰ ਵਿੱਚੋਂ ਵੀ ਨਿਰੰਕਾਰ ਦਿਸਣ ਲੱਗ ਪੈਂਦਾ। ਕੀ ਦਿਸਦਾ? ਅਚਰਜ ਏਕ ਸੁਨੋਰੇ ਭਾਈ, ਗੁਰ ਐਸੀ ਬੂਝ ਬੁਝਾਈ। ਗੁਰੂ ਨੇ ਇਸ ਤਰ੍ਹਾਂ ਦੀ ਇੱਕ ਸਮਝ ਦੇ ਦਿੱਤੀ, ਫਿਰ ਕੀ ਲਾਹਿਓ ਪਰਦਾ ਜੋ ਭੇਟਿਓ ਠਾਕੁਰ। ਗੁਰੂ ਨੇ ਜਿਹੜਾ ਵਿਚਕਾਰ ਪੜਦਾ ਸੀ ਨਾ, ਕਈ ਜਨਮਾਂ ਦਾ ਪਿਆ ਹੋਇਆ ਆਤਮਾ ਤੇ ਪਰਮਾਤਮਾ ਵਿੱਚ, ਠਾਕੁਰ ਤੇ ਇਸ ਜੀਵ ਆਤਮਾ ਵਿੱਚ, ਮਹਾਰਾਜ ਕਹਿੰਦੇ ਜਕ ਲਕ ਤੇ ਕਿਰਪਾ ਕੀਤੀ, ਅਸਚਰਜ ਖੇਡ ਵਾਪਰੀ, ਹਿਰਦੇ ਵਿੱਚ ਵਸਣ ਤੋਂ ਬਾਅਦ ਉਹ ਪਰਦਾ ਲਾ ਦਿੱਤਾ। ਆਤਮਾ ਤੇ ਪਰਮਾਤਮਾ ਬਿਲਕੁਲ ਸਨਮੁੱਖ ਹੋ ਗਏ। ਜਿਵੇਂ ਹੀ ਅੰਦਰ ਬੈਠੇ ਪਰਮ ਆਤਮਾ ਦੀ ਆਤਮਾ ਨੂੰ ਝਲਕ ਪਈ, ਉਸ ਤੋਂ ਬਾਅਦ ਜਦੋਂ ਆਤਮਾ ਵਾਪਸ ਸਰੀਰ ਨਾਲ ਜੁੜੀ, ਫਿਰ ਇੱਕ ਵੱਖਰੀ ਖੇਡ ਵਾਪਰ ਗਈ। ਹੁਣ ਸੰਸਾਰ ਵੱਲ ਸਰੀਰ ਵੇਖਦਾ, ਪਰ ਸੰਸਾਰ ਵਿੱਚੋਂ ਸੰਸਾਰ ਨਹੀਂ ਉਹ ਦਿਸਦਾ, ਇਹਦੇ ਵਿੱਚੋਂ ਨਿਰੰਕਾਰ ਦਿਸਣ ਲੱਗ ਪਿਆ। ਅਚਰਜ ਏਕ ਸੁਨੋਰੇ ਭਾਈ ਗੁਰ ਐਸੀ ਬੋਝ ਬੁਝਾਈ, ਲਾਹੋ ਪਰਦਾ ਜੋ ਠਾਕੁਰ ਭੇਟਿਓ ਤੋ ਬਿਸਰੀ ਤਾਤ ਪਰਾਈ। ਫਿਰ ਤਾਤ ਪਰਾਈ ਵਿਸਰ ਗਈ। ਜਿੱਧਰ ਹੁਣ ਵੇਖਦਾ ਸੰਸਾਰ ਵਿੱਚੋਂ ਨਿਰੰਕਾਰ ਦਿਸਦਾ, ਕਿਉਂਕਿ ਅੰਦਰੋਂ ਪਰਦਾ ਲਾ ਦਿੱਤਾ ਜੋ ਸੀ। ਔਰ ਉਸ ਖੇਡ ਤੋਂ ਬਾਅਦ ਫਿਰ ਸੰਸਾਰ ਸੰਸਾਰ ਨਹੀਂ ਰਹਿੰਦਾ, ਫਿਰ ਇਹ ਹਰ ਕਾ ਰੂਪ ਬਣ ਜਾਏਗਾ, ਫਿਰ ਇਹ ਹਰ ਕਾ ਬਾਗਰਾ ਬਣ ਜਾਏਗਾ। ਅੱਜ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਿਰਪਾ ਕਰਕੇ ਕਹਿੰਦੇ, ਜਦੋਂ ਦਾ ਗੁਰੂ ਨੇ ਮਸਤਕ ਤੇ ਹੱਥ ਰੱਖਿਆ, ਉਹ ਅਮੋਲ ਰਤਨ ਨਾਮ ਹਿਰਦੇ ਵਿੱਚ ਵਸ ਗਿਆ।
ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰ ਨਾਮ ਦਿਓ ਨ ਲਾਥਾ।
ਕਿਲ ਬਿਖ ਦਾ ਅਰਥ ਹੈ ਭਿਆਨਕ ਪਾਪ, ਜਿਹੜੇ ਜਨਮ ਜਨਮ ਤੋਂ ਪਾਪ ਹੋਏ ਸਨ, ਇਸ ਜੀਵ ਆਤਮਾ ਤੋਂ ਵਾਰ ਵਾਰ ਸਰੀਰ ਧਾਰਨ ਕਰਕੇ ਅਪਰਾਧ ਹੋਏ ਸਨ, ਉਹ ਕਿਲ ਵਿਖ ਪਾਪ ਦੁੱਖ ਖਤਮ ਹੋ ਗਏ। ਰਿਨ ਲੱਥਾ ਦਾ ਅਰਥ ਹੈ ਕਰਜ਼ਾ ਲੱਥ ਗਿਆ, ਜਿਹੜਾ ਮੇਰੇ ਸਿਰ ਤੇ ਬਹੁਤ ਲੰਬੇ ਸਮੇਂ ਤੋਂ ਕਰਜ਼ਾ ਚੜਿਆ ਸੀ, ਵਿਕਾਰਾਂ ਦਾ ਪਾਪਾਂ ਦਾ ਭਾਰ ਚੜਿਆ ਸੀ। ਇਹ ਕਰਜ਼ਾ ਕਿਸ ਚੀਜ਼ ਦਾ? ਹਜ਼ੂਰ ਨੇ ਪ੍ਰਾਰੰਭ ਵਿੱਚ ਪੰਕਤੀ ਵਿੱਚ ਕਿਹਾ ਜਨਮ ਜਨਮ ਕੇ, ਕਰਜ਼ਾ ਪਤਾ ਕਾਹਦਾ ਹੈ? ਜਦੋਂ ਕੋਈ ਕਿਸੇ ਤੋਂ ਇੱਕ ਵਾਰ ਪੈਸੇ ਕਰਜ਼ਾ ਲਵੇ, ਉਹ ਵਾਪਸ ਨਾ ਕਰੇ ਤੇ ਫਿਰ ਪੈਸੇ ਮੁੱਕ ਜਾਣ, ਫਿਰ ਜਾ ਕੇ ਉਹਨੂੰ ਕਵੇ ਜੀ ਥੋੜਾ ਜਿਹਾ ਹੋਰ ਕਰਜ਼ਾ ਦੇ ਦਿਓ, ਮੈਂ ਇਕੱਠੇ ਮੋੜ ਦਾਂਗਾ, ਉਹ ਫਿਰ ਵਿਸ਼ਵਾਸ ਕਰਕੇ ਦੇ ਦਿੰਦਾ, ਚਲੋ 10,000 ਹੈ, ਇਕੱਠਾ ਮੰਗਦਾ, ਇਹਨੂੰ 10 ਹੋਰ ਦੇ ਦਿਓ, 20 ਮੋੜਦਾ ਹੈਗਾ, ਖਬਰਿਆ ਚੱਲ ਪਵੇ ਕਾਰੋਬਾਰ, ਉਹ 20 ਗਵਾ ਦਿੰਦਾ। ਤਾਂ ਫਿਰ ਰਿਕੁਐਸਟ ਕਰਦਾ ਕਿਸੇ ਨਾ ਕਿਸੇ ਦੀ ਸਿਫਾਰਿਸ਼ ਪਾ ਕੇ, ਕਹਿੰਦਾ ਥੋੜਾ ਜਿਹਾ ਹੋਰ ਦੇ ਦਿਓ ਜੀ, ਇਸ ਵਾਰ ਮੈਂ ਸਾਰੇ ਤੁਹਾਡੇ ਮੋੜ ਦਾਂਗਾ। ਤਾਂ ਫਿਰ ਹੋਰ ਉਹਦੇ ਸਿਰ ਤੇ ਕਰਜ਼ਾ ਦੇਣ ਵਾਲੇ ਫਿਰ ਉਹ ਪਿਛਲਾ ਪ੍ਰਨੋਟ ਨਾਲ ਜੋੜ ਕੇ, ਪਿਛਲਾ ਕਰਜ਼ਾ ਜੋੜ ਕੇ ਵਧਾ ਦਿੰਦੇ ਨੇ, 20 ਹੋ ਗਿਆ ਬਈ, ਹੁਣ ਤੈਨੂੰ ਆਖਰੀ ਵਾਰ ਦੇਣ ਲੱਗੇ, ਚਲੋ 30,000 ਹੋ ਗਿਆ, ਹੁਣ ਇਕੱਠਾ ਮੋੜ ਦਈ। ਇਸ ਤਰ੍ਹਾਂ ਮਹਾਰਾਜ ਨੇ ਕਿਹਾ ਕਈ ਜਨਮਾਂ ਤੋਂ ਤੂੰ ਮੰਗ ਰਿਹਾ, ਮਹਾਰਾਜ ਇੱਕ ਜਨਮ ਦੇ ਦਿਓ ਹੁਣ ਮੈਂ ਨਾਮ ਜਪਾਂਗਾ, ਇੱਕ ਜਨਮ ਦੇ ਦਿਓ ਹੁਣ ਮੈਂ ਬੁਰੇ ਕਰਮ ਨਹੀਂ ਕਰਾਂਗਾ, ਇੱਕ ਜਨਮ ਦੇ ਦਿਓ ਮੈਂ ਹੁਣ ਤੁਹਾਡਾ ਨਾਮ ਸਿਮਰਨ ਸੇਵਾ ਭਗਤੀ ਕਰਾਂਗਾ। ਇਸ ਤਰ੍ਹਾਂ ਮੰਗ ਕੇ ਜਨਮ ਲੈਂਦਾ ਰਿਹਾ, ਤਾਂ ਸਵਾਸਾਂ ਦੇ ਕਰਜ਼ੇ ਚੜ੍ਹਦੇ ਰਹੇ, ਕਿਸੇ ਜਨਮ ਵਿੱਚ ਨਹੀਂ ਉਤਰਿਆ, ਪਾਪਾਂ ਦਾ ਭਾਰ ਵਧ ਗਿਆ, ਕਰਜ਼ੇ ਤੇ ਵਿਆਜ ਹੋਰ ਲੱਗ ਗਏ। ਫਿਰ ਕਿਤੇ ਗੁਰੂ ਨੇ ਨਦਰ ਕੀਤੀ, ਇਸ ਜਨਮ ਵਿੱਚ ਕਿਸੇ ਦੇ ਭਾਗ ਖੁੱਲੇ, ਤਾਂ ਗੁਰੂ ਨੇ ਮਸਤਕ ਤੇ ਹੱਥ ਰੱਖਿਆ, ਉਹ ਸਾਰਾ ਹੀ ਕਰਜ਼ਾ ਮਾਫ਼ ਹੋ ਗਿਆ। ਇੱਕ ਪੰਕਤੀ ਮੈਂ ਤੁਹਾਨੂੰ ਮਹਾਰਾਜ ਦੀ ਬਾਣੀ ਚੋਂ ਸੁਣਾਵਾਂ, ਧਿਆਨ ਨਾਲ ਸੁਣਿਓ। ਹਜ਼ੂਰ ਨੇ ਕਿਹਾ ਕੁਦਰਤ ਦਾ ਨਿਯਮ ਹੈ, ਆਪੇ ਹੀ ਪੈਦਾ ਕਰਦਾ, ਆਪੇ ਹੀ ਜੀਵ ਤੋਂ ਕਰਮ ਕਰਾਉਂਦਾ ਤੇ ਆਪ ਹੀ ਹਿਸਾਬ ਲਾਉਂਦਾ। ਫਿਰ ਕੱਲੇ ਕੱਲੇ ਦਾ ਹਿਸਾਬ ਹੁੰਦਾ, ਜੇ ਕਿਸੇ ਨੂੰ ਭੁਲੇਖਾ ਹੋਵੇ ਨਾ, ਮਨਮੁੱਖ ਬੰਦੇ ਜਾਣ ਬੁੱਝ ਕੇ ਭਰਮ ਵਿੱਚ ਰਹਿੰਦੇ ਨੇ, ਅਨੁਮਾਨ ਲੱਗ ਜਾਂਦਾ ਕਿ ਇਹ ਸੱਚ ਹੈ, ਪਰ ਜਾਣ ਬੁੱਝ ਕੇ ਨਹੀਂ ਮੰਨਦੇ, ਉਹ ਮਨਮੁੱਖ ਬੰਦੇ ਕਹਿਣਗੇ ਹਾਂ ਜੀ ਅੱਗੇ ਕਿਨੇ ਦੇਖਿਆ, ਅੱਗਾ ਕਿਸੇ ਨੇ ਵੇਖਿਆ ਆਹ ਜੱਗ ਮਿੱਠਾ, ਅਗਲਾ ਕਿਨੇ ਡਿੱਠਾ, ਖਾਓ ਪੀਓ ਮੌਜ ਕਰੋ, ਇਟ ਡਿੰਕ ਐਂਡ ਬੀ ਮੈਰੀ, ਪਰ ਨੋਟ ਇਟ ਡਿੰਕ ਐਂਡ ਬੀ ਮੈਰੀ। ਖਾਣ ਪੀਣ ਮੌਜਾਂ ਕਰਨ ਲਈ ਸਰੀਰ ਨਹੀਂ ਮਿਲਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪੁੱਛੋ ਇਹ ਜਨਮ ਕਿਉਂ ਮਿਲਿਆ, ਔਰ ਜੇ ਅੱਗੇ ਦੀ ਕਿਸੇ ਨੂੰ ਸ਼ੱਕ ਹੈ ਉਹ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪੁੱਛ ਲਿਓ। ਅੱਗੇ ਬਾਰੇ ਵੀ ਮਹਾਰਾਜ ਕਹਿੰਦੇ ਨੇ ਅੱਗਾ ਹੈ ਜੀ ਜਿੱਥੇ ਲਿਖਾ ਪੁੱਛਿਆ ਜਾਣਾ, ਜਿੱਥੇ ਧਰਮ ਰਾਜ ਨੇ ਤੇਰਾ ਵਹੀ ਖਾਤਾ ਕੱਢ ਲੈਣਾ, ਤੇਰੇ ਅੰਦਰ ਹੀ ਉਹ ਦੋ ਚੀਜ਼ਾਂ ਨੇ, ਇੱਕ ਕਰਮ ਕਰ ਰਿਹਾ ਇੱਕ ਲਿਖ ਰਿਹਾ, ਦੋਵੇਂ ਚਿੱਪਾਂ ਬਰਾਬਰ ਪਹੁੰਚ ਜਾਣਗੀਆਂ। ਬਸ ਜਿਵੇਂ ਜੋ ਕੋਈ ਤੁਹਾਡੀ ਸਿਮ ਵਿੱਚ ਹੋਵੇ ਨਾ, ਕੰਪਿਊਟਰ ਵਿੱਚ ਲਾਓ ਨਿਕਲ ਆਉਂਦਾ ਨਾ, ਏਦਾਂ ਨਿਕਲਦਾ ਸਭ ਕੁਝ। ਹਜ਼ੂਰ ਸੱਚੇ ਪਾਤਸ਼ਾਹ ਨੇ ਕਿਹਾ ਅੱਗੇ ਪੁੱਛ ਗਿੱਛ ਹੋਣੀ ਹੈ। ਇੱਕ ਪੰਕਤੀ ਆਸਾ ਦੀ ਵਾਰ ਵਿੱਚ ਸੁਣ ਦਿਓ, ਜਿੱਥੇ ਮਹਾਰਾਜ ਨੇ ਕਿਹਾ ਰੱਬ ਬਿਠਾਉਂਦਾ, ਕਾਹਲੀ ਨਹੀਂ ਕਰਦਾ, ਬਿਲਕੁਲ ਹਿਸਾਬ ਕਰਦਾ, ਆ ਕਰਮ ਤੂੰ ਕੀਤੇ ਨੇ, ਬੰਦਾ ਪਹਿਲਾਂ ਪਤਾ ਕੀ ਕਹਿੰਦਾ, ਨਹੀਂ ਕੀਤੇ, ਕਿਉਂਕਿ ਸੁਭਾਅ ਹੈ ਨਾ, ਆਪਾਂ ਕਰਮ ਕਰਕੇ ਮੁੱਕਰ ਜਾਂਦੇ ਹਾਂ, ਗਲਤੀ ਕਰਕੇ ਸਭ ਤੋਂ ਪਹਿਲਾਂ ਬੰਦਾ ਮੁੱਕਰਦਾ, ਪਰ ਜੇ ਕਿਤੇ ਮੂਹਰਿਓਂ ਥੋੜ੍ਹਾ ਸਬੂਤ ਮਿਲ ਜਾਵੇ ਫਿਰ ਕਹਿੰਦਾ ਜੀ ਹਾਂ ਹੋ ਗਿਆ ਹੋਣਾ, ਵੇਖ ਜੂੰ ਲਿਆ। ਤਾਂ ਰੱਬ ਬਿਲਕੁਲ ਸਬੂਤਾਂ ਦੇ ਆਧਾਰ ਤੇ ਕਹਿੰਦਾ ਕਿ ਜੋ ਤੂੰ ਕਰਮ ਕੀਤੇ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਆਸਾ ਦੀ ਵਾਰ ਵਿੱਚ ਮਹਾਰਾਜ ਨੇ ਕਿਹਾ ਬਹਿ ਲੇਖਾ ਕਰ ਸਮਝਾਇਆ, ਕੋਲ ਬਹਿ ਕੇ ਰੱਬ ਨੇ ਲੇਖਾ ਕਰਾਉਣਾ ਧਰਮਰਾਜ ਕੋਲ ਤੇ ਤੈਨੂੰ ਸਮਝਾਉਣਾ ਵੀ ਹੈ, ਕੋਈ ਇਹਦੇ ਵਿੱਚ ਗਲਤ ਤੇ ਨਹੀਂ ਲਿਖਿਆ, ਸਹੀ ਹੈ ਨਾ। ਤੇ ਫਿਰ ਚੱਲ ਮੰਗੇਗਾ ਤੇ ਇੱਕ ਮੌਕਾ ਹੋਰ ਮਿਲ ਜਾਏਗਾ, ਇੱਕ ਜਨਮ ਹੋਰ ਦੇ ਦਿਓ ਜੀ, ਹੁਣ ਗਲਤੀਆਂ ਭੁੱਲਾਂ ਨਹੀਂ ਕਰਦਾ। ਇਸ ਤਰ੍ਹਾਂ ਜਨਮ ਜਨਮ ਕੇ ਉਹ ਜਿਹੜੇ ਕਿਲ ਵਿਖ ਪਾਪ ਇਕੱਠੇ ਹੋਏ ਉਹ ਕਰਜ਼ਾ ਸਿਰ ਤੇ ਵੱਧ ਗਿਆ। ਤਾਂ ਫਿਰ ਕੁਦਰਤ ਦੇ ਘਰ ਵਿੱਚ ਕੀ ਹੁੰਦਾ? ਆ ਸਲੋਕ ਸੁਣਿਓ, ਆਪਣੇ ਕੰਮ ਆਉਣ ਵਾਲਾ। ਹਜ਼ੂਰ ਸੱਚੇ ਪਾਤਸ਼ਾਹ ਨੇ ਕਿਹਾ ਆਪੇ ਕੁਦਰਤ ਸਾਜ ਕੈ ਆਪੇ ਕਰੇ ਵਿਚਾਰ, ਇੱਕ ਖੁੱਟ ਇੱਕ ਖਰੇ ਆਪੇ ਪਰਖਣ ਹਾਰ। ਇਹ ਪੰਕਤੀ ਪਿਆਰ ਨਾਲ ਪੜਿਆ ਕਰੋ, ਜਿਹਨਾਂ ਨੂੰ ਯਾਦ ਹੁੰਦੀ ਨਾਲ ਹਾਜ਼ਰੀ ਲਾਇਆ ਕਰੋ। ਆਪੇ ਕੁਦਰਤ ਸਾਜ ਕੈ, ਆਪੇ ਹੀ ਉਹਨੇ ਸਾਜਿਆ, ਆਪੇ ਹੀ ਫਿਰ ਜਦੋਂ ਜੀਵ ਜਾਂਦੇ ਉਹਨਾਂ ਦਾ ਹਿਸਾਬ ਕਰਦਾ। ਕੀ ਹਿਸਾਬ ਕਰਦਾ? ਖੋਟੇ ਕੌਣ ਨੇ? ਧਰਮਰਾਜ ਨੂੰ ਕਿਹਾ ਤੇ ਖਰੇ ਕੌਣ ਹੈ? ਪਰਖੀ ਚੱਲ ਮਹਾਰਾਜ, ਹੁਕਮ ਕੀ ਹੈ? ਧਰਮਰਾਜ ਨੂੰ ਰੱਬ ਨੇ ਕਹਿ ਦਿੱਤਾ ਖੋਟਿਆਂ ਨੂੰ ਤਾਂ ਸਿੱਟ ਨਹੀਂ ਫਿਰ ਦੁਬਾਰਾ, ਦੁਬਾਰਾ ਜਨਮ ਲਓ, ਦੁਬਾਰਾ ਕਰਮ ਭੋਗੋ, ਬਾਹਰ ਕੱਢ ਦਈ ਤੇ ਖਰਿਆਂ ਨੂੰ ਖਜ਼ਾਨੇ 'ਚ ਪਾ ਕੇ ਰੱਖ ਲਈ। ਲੋੜ ਪਈ ਧਰਤੀ ਦਾ ਭਾਰ ਵਡਾਉਣ ਵਾਸਤੇ ਪਰ ਉਪਕਾਰ ਲਈ ਭੇਜਿਆ ਜਾਏਗਾ, ਲੋੜ ਪਈ ਤਾਂ ਫਿਰ ਸਰੀਰ ਲੈਣਗੇ, ਪਰ ਉਹ ਜਨਮ ਮਰਨ ਦੋਹੂੰ ਮੈਂ ਨਾਹੀ ਜਨ ਪਾਰੇ ਉਪਕਾਰੀ ਆਏ। ਉਹ ਆਉਣਗੇ ਤੇ ਜਨਮ ਮਰਨ ਵਿੱਚ ਨਹੀਂ ਹੋਣਗੇ, ਉਹ ਖਰੇ ਖਜ਼ਾਨੇ ਪਾਏਨ। ਤੇ ਕੀ ਕੀਤਾ? ਆਪੇ ਕੁਦਰਤ ਸਾਜ ਕੈ ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ। ਖਰੇ ਖਜ਼ਾਨੇ ਪਾਈਏ, ਖੋਟੇ ਸੁੱਟੀਏ ਬਾਹਰ ਵਾਰ ਬਾਰ, ਖੋਟਿਆਂ ਨੂੰ ਬਾਹਰ ਸੁੱਟ ਦਿੱਤਾ ਜਾਂਦਾ। ਤਾਂ ਫਿਰ ਕਹਿੰਦੇ ਜਿਹੜੇ ਖੋਟਿਆਂ ਨੂੰ ਬਾਰ ਬਾਰ ਸੁੱਟਿਆ ਜਾ ਰਿਹਾ ਸੀ ਨਾ, ਉਹ ਰੱਬ ਨੂੰ ਕਹਿੰਦੇ ਰੱਬ ਜੀ ਸੰਸਾਰ ਚੋਂ ਅਸੀਂ ਖੋਟੇ ਆਉਂਦੇ ਹਾਂ, ਤੇਰੀ ਦਰਗਾਹ ਵਿੱਚੋਂ ਵੀ ਸੁੱਟ ਦਿੱਤਾ ਜਾਂਦਾ, ਦੱਸੋ ਸਾਡਾ ਕਦੋਂ ਲੇਖਾ ਨਿਬੜੇਗਾ? ਖੋਟੇ ਬੰਦੇ ਦਾ ਕਦੋਂ ਹਿਸਾਬ ਨਿਬੜੇ? ਉਹਨੂੰ ਖੋਟੇ ਕਰਮ ਕਰਕੇ ਫਿਰ ਜਨਮ ਦੇ ਦਿੱਤਾ, ਜਨਮ ਲਏਗਾ ਫਿਰ ਕਰਮ ਕਰੇਗਾ, ਕਰਮ ਕਰੇਗਾ ਫਿਰ ਖੋਟੇ ਹੋ ਜਾਣਗੇ, ਕੋਈ ਨਾ ਕੋਈ ਗਲਤ ਕਰਮ ਹੋ ਜਾਣੇ ਫਿਰ ਹਿਸਾਬ ਵਿੱਚ। ਮਹਾਰਾਜ ਸਾਡਾ ਵੀ ਕਦੇ ਭਲਾ ਹੋਏਗਾ? ਤਾਂ ਸੁਣਿਓ ਰੱਬ ਨੇ ਕੀ ਕਿਹਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿੱਧਾ ਰੱਬ ਦੇ ਘਰੋਂ ਪ੍ਰਸਾਰਣ ਹੈ, ਜੋ ਅਕਾਲ ਪੁਰਖ ਜੀ ਕਹਿ ਰਹੇ ਨੇ ਧਰਤੀ ਦੇ ਲੋਕਾਂ ਨੂੰ ਉਹ ਸੁਣਾਇਆ ਜਾ ਰਿਹਾ, ਵਿੱਚ ਹੋਰ ਕੁਝ ਨਹੀਂ, ਸਿੱਧਾ ਸੁਣਿਓ ਰੱਬ ਬੋਲਦਾ। ਖਰੇ ਖਜ਼ਾਨੇ ਪਾਏਨ ਖੋਟੇ ਸੁੱਟੀਏ ਬਾਹਰ ਵਾਰ, ਖੋਟੇ ਸੱਚੀ ਦਰਗਾਹ ਸੁੱਟੀਏ ਕਿਸੇ ਅੱਗੇ ਘਰੇ ਪੁਕਾਰ। ਖੋਟਿਆਂ ਨੇ ਕਹਿ ਜੀ ਅਸੀਂ ਕੀ ਕਰੀਏ, ਫਿਰ ਜਨਮ ਦੇ ਦਿੰਦੇ ਹੋ, ਸਵਾਸ ਮਿਲਦੇ ਨੇ ਸਾਤੋਂ ਫਿਰ ਕਰਮ ਹੋ ਜਾਂਦੇ ਨੇ, ਫਿਰ ਜਨਮ ਤੋਂ ਦੁੱਖ ਰੋਗ ਬਿਮਾਰੀਆਂ ਭੋਗ ਕੇ ਬੁੱਢੇ ਹੋ ਕੇ ਮਰ ਜਾਈਦਾ, ਫਿਰ ਹਿਸਾਬ ਹੁੰਦਾ, ਫਿਰ ਜਨਮ ਮਿਲਦਾ, ਸਾਡਾ ਕੀ ਬਣੇਗਾ? ਤੇ ਰੱਬ ਨੇ ਸਿੱਧਾ ਕਿਹਾ ਧਰਤੀ ਦੇ ਲੋਕੋ, ਜਾਓ ਖੋਟਿਓ ਧਰਤੀ ਤੇ ਜਨਮ ਲਓ, ਜੇ ਚਾਹੁੰਦੇ ਹੋ ਤੁਹਾਡੇ ਜਨਮਾਂ ਜਨਮਾਂ ਦਾ ਕਰਜ਼ਾ ਮਾਫ਼ ਹੋ ਜਾਏ, ਜੇ ਚਾਹੁੰਦੇ ਹੋ ਤੁਹਾਡੇ ਕਰਮਾਂ ਤੇ ਲੀਕ ਵੱਜ ਜਾਏ, ਇਸ ਜਨਮ ਵਿੱਚ ਜਾ ਕੇ ਸਤਿਗੁਰੂ ਦੇ ਚਰਨ ਪਕੜ ਲਿਓ, ਉਹ ਗੁਰੂ ਕੋਲ ਪਾਵਰ ਹੈ, ਉਹ ਜਾਮਣੀ ਪਾ ਦੇਵੇ ਤੇ ਸਾਰੇ ਕਰਮ ਮਾਫ਼ ਹੋ ਜਾਂਦੇ ਨੇ। ਗੁਰੂ ਕੋਲ ਇਹ ਪਾਵਰ ਹੈ, ਜਾਮਣੀ ਪਾ ਦੇਵੇ ਤੇ ਸਾਰੇ ਖੋਟੇ ਕਰਮ ਕੱਟੇ ਜਾਂਦੇ ਨੇ। ਹਜ਼ੂਰ ਨੇ ਲਿਖਿਆ ਖੋਟੇ ਸੱਚੀ ਦਰਗਾਹ ਸੁੱਟੀ ਹੈ ਕਿਸੇ ਅੱਗੇ ਕਰੇ ਪੁਕਾਰ। ਤੇ ਰੱਬ ਨੇ ਕਿਹਾ ਸਤਿਗੁਰ ਪਿੱਛੇ ਭੱਜ ਪਵੋ ਇਹਾਂ ਕਰਨੀ ਸਾਰ, ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਣ ਹਾਰ। ਗੁਰੂ ਕੋਲ ਪਾਵਰ ਹੈ, ਉਹ ਖੋਟਿਆਂ ਨੂੰ ਖਰੇ ਕਰ ਸਕਦਾ, ਉਹ ਖੋਟਿਆਂ ਦੇ ਕਰਮ ਬਦਲ ਸਕਦਾ, ਤੇ ਜਿਨ੍ਹਾਂ ਉੱਤੇ ਗੁਰੂ ਨਜ਼ਰ ਕਰ ਦੇਵੇ, ਸਤਿਗੁਰ ਖੋਟਿਓ ਕਰ ਦੇਵੇ, ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਣ ਹਾਰ। ਅੱਗੇ ਮਹਾਰਾਜ ਨੇ ਖੀਰ ਤੇ ਫਿਰ ਪਤਾ ਕੀ ਕਿਹਾ ਉਹ ਸ਼ਬਦ ਵਿੱਚ, ਕਹਿੰਦੇ ਗਣਤ ਤਿਨਾ ਕੀ ਕੋ ਕਿਆ ਕਰੇ ਜੇ ਆਪ ਬਖਸ਼ੇ ਕਰਤਾਰ। ਜਿਨ੍ਹਾਂ ਦੀ ਸਤਿਗੁਰੂ ਜਾਮਣੀ ਲੈ ਲਏ ਰੱਬ ਦੀ ਦਰਗਾਹ ਵਿੱਚ, ਉਹਨਾਂ ਦੀ ਗਣਤ ਭਾਵ ਗਿਣਤੀ ਨਹੀਂ ਹੁੰਦੀ ਕਿ ਹਿਸਾਬ ਕਿਤਾਬ ਦੇ, ਉਹਨੂੰ ਫਿਰ ਬੜੇ ਆਦਰ ਨਾਲ ਕਿਹਾ ਜਾਂਦਾ ਆਓ ਬੈਠ ਆਦਰ ਸ਼ੁਭ ਦਿਉ। ਉਹਨੂੰ ਇਹ ਨਹੀਂ ਕਿਹਾ ਜਾਂਦਾ ਰੇ ਰੇ ਦਰਗਾਹ ਕਹਿ ਨਾ ਕਹੋ, ਓਏ ਓਏ ਕਹਿ ਕੇ ਦੁਰਕਾਰਿਆ ਨਹੀਂ ਜਾਂਦਾ, ਮਾਣ ਮਿਲਦਾ। ਅੱਜ ਮੇਰੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਜਨਮਾਂ ਜਨਮਾਂ ਦੇ ਕਿਲ ਵਿਖ ਦੁੱਖ ਪਾਪ تے جیڑا کرجہ چڑھیا سی بھائی وہ اتر گیا
میرے من پاج رام نام سب ارتھا
نال مہاراج ہن سانوں دلاسا دیندے کہندے ایویں پلکھے وچ ڈر نہ جائی کہ جے میں نام جپن لگ پیا میرے پروار دا کی بنوں جے میں سارا کچھ چھڈ کے سمرن ہی کری گیا میرا کی بنوں مہاراج نے کہا پروار بھی چلا کاروبار بھی کر نام جپ تیرا کٹنا نہیں کچھ دس دس گھنٹے دکان تے بہن والیا کتے دس منٹ گرو دی یاد وچ بھی بہ جایا کر تو سنسار دے پدارتھ کماؤن لئی کئی کئی گھنٹے جاب کر دے ایک ادھا گھنٹہ گرو دے پریم وچ بھی بیٹھ تیرا کٹنا نہیں کچھ مہاراج نے کہا تینوں ملنا کی ہے پج رام نام سب ارتھا ارتھا دا ارتھ ہے آرتھک سسٹم جنو ترم ارتھ ار کام موخ کہندے تینو سنساری طور تے پدارتھ نہیں کڈنے رب دے نام سمرن وچ سارے پدارتھ نے اے نام دی تاں پرشاما ہے مایا تو جپ کے ویخ تینو کوئی کاٹا نہیں پینا پدارتھ بھی تیرے ودے جان گے
گور پورا ہر نام دریڑایا بن ناوے جیون برتھا
جنہاں اتے پورے گرو نے نظر کرپا کیتی انہاں نو نام درڑ کرا دیتا پکا کرا دیتا انہاں نو وسردا نہیں ہے اٹھدیاں بیندیاں جاب کردیاں ہر قدم تے انہاں نو واہگرو چیتے آوندے پہلا اٹھدے نے تاں وی واہگرو چیتے آوندے اشنان کردے تاں وی واہگرو چیتے آوندے بھوجن چھکن لگدے تاں وی واہگرو چیتے آوندے مہنگی گڈی وچ بہ کے چلدے تاں وی واہگرو چیتے آوندے انہاں نو ہر وقت نام چیتے ہوندا کیونکہ درڑ کراتا پکا کراتا ہن نہیں وسرے گا اے پورے گرو نے جنہاں تے کرپا کیتی انہاں نوں نام درڑ کرایا مہاراج کہندے جنہاں نوں نام نہیں ملیا بھائی نام تو بغیر انہاں دا جنم تاں ویرتھ چلا گیا کسے کم دا نہیں رہا وہ پدارتھاں وچ ہی رول کھپ جاندے نے
راہ بن گور موڑ پئے ہے من مخ تی موہ مایا نت پاتھا
جنہاں دا جنم ویرتھ گیا کیوں گیا کیونکہ گرو والے نہیں بنے گرو کولوں ہی ملنا سی نام درڑ تا مہاراج نے کہا بن گور موڑ پئے ہے من مخ وہ اپنی من دے مت دے مگر لگے رہے ہور جوڑ لئیے ہور کر لئیے تا سنسار دے رساں کر کے رجے نہیں وہ سنسار وچ دکھ وچ بھی رہے بھک وچ بھی رہے ترشنا وچ بھی رہے انہاں دیاں اشاماں پوریاں نہیں ہوئیاں ایک نقطہ دھیان نال سنیو تہاڈے کم آئے گا اس سنسار وچ دھرتی تے وڈے وڈے شکتی شالی لوک پیدا ہوئے نے ساریاں دیاں ساریاں اشاماں پوریاں نہیں ہوئیاں ایک گل یاد رکھو وڈے وڈے شکتی شالی بندے پیدا ہوئے ساریاں شاماں پوریاں نہیں ہوئیاں ادھوریاں رہ گئیاں ایتھوں تک مہاراج نے ذکر کیتا اپنے کول تا ہے ہی کچھ نہیں مہاراج نے کیا انہاں بندیاں دا ذکر کر کے جنہاں نے رہن واسطے گھر محل پیور سونا دے بنا لے سونے دے جنہاں برتناں وچ بھوجن چھک دے وہ برتن بھی سونے دے اینے امیر ہوئے جدوں اپنے محل تو باہر نکلنا بارہ بارہ جوجن تک انہاں دے سر تے شتر چلدے سی پر ترپت نہیں ہو سکے ترشنا تے بھوک نہیں مٹی رج نہیں سکے ساریاں شاماں پوریاں نہیں ہوئیاں حضور نے کیا میری میری کیروں کرتے دریودن سے پائی بارہ جو جن شطر چلے تھا دیہی گرجنا کھائی سرو سوئن کی لنکا ہوتی راون سے ادکائی کہاں پہ او در بندے ہاتھی کن میں پئی پرائی اینے امیر بندے بھی ترپت نہیں ہو سکے سنسار وچ ساریاں شاماں منکھ دیاں پوریاں نہیں ہوئیاں اور ہر بندے دے من وچ ہے ایک میرے دکھاں دی سماپتی ہو جائے میرے من وچ شانتی رہے میری بھک مٹ جائے میری اچھا پوری ہو جائے اور ہندی نہیں کیوں نہیں ہندی کیونکہ شاماں بدھ جاندیاں نے عمر بالکل چھوٹی رہ جاندی ہے ادھ وچکار مر جاندا ہے من کس طرح دی چیز ہے جنوں تسی میتھمیٹکس دا ٹیبل 8 دونی 16 16 دونا 32 کہندے ہو بھاو اے کہ 8 شاماں پوریاں ہوندیاں نے 16 جنم لے لیندیاں نے نال دی نال ایک اچھا پوری ہونی ہے دوجی اچھا نے جنم لے لینا اس طرح یہ شاماں بدھ دیاں جاندیاں نے عمر کٹ جاندی ہے بندہ اشانت رہندا ہے ਤ੍ਰਿਪਤ ਨਹੀਂ ਹੁੰਦਾ, ਭੁੱਖਾ ਰਹਿੰਦਾ, ਸੰਸਾਰ ਤੋਂ ਤ੍ਰਿਪਤ ਨਹੀਂ ਹੁੰਦਾ, ਤ੍ਰਿਸ਼ਨਾ ਵਿੱਚ ਮਰ ਜਾਂਦਾ, ਇਹਨੂੰ ਫਿਰ ਦੁਬਾਰਾ ਜਨਮ ਲੈਣਾ ਪੈ। ਫਿਰ ਕੋਈ ਰਸਤਾ ਹੈ ਕਿ ਛਾਵਾਂ ਪੂਰੀਆਂ ਹੋ ਜਾਣ? ਤੁਸੀਂ ਸਮਰੱਥ ਗੁਰੂ ਦੇ ਚਰਨਾਂ 'ਚ ਬੈਠੇ ਹੋ ਤਾਂ ਪੁੱਛਿਓ ਮਹਾਰਾਜ ਕੋਈ ਰਸਤਾ ਹੈ ਕਿ ਮਨ ਸ਼ਾਂਤ ਹੋ ਜਾਏ, ਰੱਜ ਜਾਏ, ਤ੍ਰਿਪਤ ਹੋ ਜਾਏ, ਭੁੱਖ ਨਾ ਰਵੇ, ਕੋਈ ਸਾਰੀਆਂ ਛਾਵਾਂ ਪੂਰੀਆਂ ਹੋ ਜਾਣ? ਤਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਹੈ ਰਸਤਾ। ਮਹਾਰਾਜ ਉਹ ਕਿਹੜਾ? ਹਜ਼ੂਰ ਨੇ ਕਿਹਾ ਤੈਨੂੰ ਰਸਤਾ ਬਦਲਣਾ ਪੈਣਾ, ਤੂੰ ਗਲਤ ਰਸਤੇ ਤੇ ਤੁਰ ਰਿਹਾ, ਤੇਰੀ ਡਾਇਰੈਕਸ਼ਨ ਚੇਂਜ ਕਰਨੀ ਪੈਣੀ ਹੈ। ਸੁਣਿਓ, ਸੁਣਨ ਦਾ ਤਾਂ ਲਾਭ ਹੈ ਜੇ ਮਾੜਾ ਮੋਟਾ ਆਪਾਂ ਚੇਂਜ ਕਰ ਲਈਏ, ਥੋੜਾ ਜਿਹਾ ਬਦਲ ਲਈਏ, ਥੋੜਾ ਥੋੜਾ ਕਰਕੇ ਬਹੁਤਾ ਹੋ ਜਾਣ। ਮਹਾਰਾਜ ਨੇ ਕਿਹਾ ਜੇ ਕਿਸੇ ਨੇ ਮੰਜ਼ਿਲ ਤੇ ਜਾਣਾ, ਸਭ ਤੋਂ ਪਹਿਲਾਂ ਉਹਨੂੰ ਮਾਰਗ ਦੀ ਗਿਆਤ ਚਾਹੀਦੀ ਹੈ, ਉਹਦਾ ਮਾਰਗ ਸਹੀ ਚਾਹੀਦਾ। ਕਿਸੇ ਦਾ ਰਸਤਾ ਗਲਤ ਹੈ, ਮੰਜ਼ਿਲ ਜ਼ਿੰਦਗੀ 'ਚ ਕਦੇ ਨਹੀਂ ਆਏਗੀ। ਤੁਸੀਂ ਆਪਣੇ ਪਿੰਡ ਵਾਪਸ ਜਾਣਾ, ਤੁਸੀਂ ਰਸਤਾ ਹੀ ਗਲਤ ਪਕੜ ਲਓ, ਹਜ਼ਾਰਾਂ ਮੀਲ ਚੱਲੀ ਜਾਇਓ, ਤੁਹਾਡਾ ਪਿੰਡ ਨਹੀਂ ਆਉਣਾ। ਪਤਾ ਕਿਉਂ? ਕਿਉਂਕਿ ਰਸਤੇ ਗਲਤ ਤੁਰੇ ਹੋਏ ਹੋ। ਤਾਂ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਸੰਸਾਰ ਦੇ ਲੋਕਾਂ ਨੇ ਰਸਤਾ ਗਲਤ ਚੂਜ਼ ਕਰ ਲਿਆ, ਜਿਹੜੇ ਰਸਤੇ ਤੇ ਤੁਰੇ ਨੇ ਇੱਥੇ ਤ੍ਰਿਪਤੀ ਕਦੇ ਨਹੀਂ ਹੁੰਦੀ, ਇੱਥੇ ਤ੍ਰਿਸ਼ਨਾ ਕਦੇ ਨਹੀਂ ਬੁੱਝਦੀ। ਇਹ ਤਾਂ ਇਸ ਤਰ੍ਹਾਂ ਦੀ ਮੂਰਖਤਾ ਹੀ ਹੈ ਕਿ ਪਦਾਰਥ ਇਕੱਠੇ ਕਰਕੇ ਤ੍ਰਿਸ਼ਨਾ ਬੁੱਝ ਜਾਏ, ਜਿਵੇਂ ਬਲ ਦੀ ਅੱਗ ਉੱਤੇ ਕੋਈ ਲੱਕੜਾਂ ਪਾ ਕੇ ਕਵੇ ਬੁੱਝ ਜਾਵੇ, ਉਹਨੇ ਤਾਂ ਹੋਰ ਬਲ ਨੇ, ਗੱਤੇ ਹੋਰ ਚੀਜ਼ਾਂ ਸੁੱਟ ਕੇ ਕਵੇ ਬੁੱਝ ਜਾਵੇ, ਅੱਗ ਬੁੱਝਦੀ ਨਹੀਂ, ਹੋਰ ਬਲੇਗੀ। ਤਾਂ ਮਹਾਰਾਜ ਨੇ ਕਿਹਾ ਭਾਈ ਰਸਤਾ ਬਦਲ ਲਾ, ਤੂੰ ਤ੍ਰਿਪਤ ਹੋ ਜਾਏਗਾ। ਮਹਾਰਾਜ ਰਸਤਾ ਕਿਹੜਾ ਹੈ? ਕਹਿੰਦੇ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਵਾਹਿਗੁਰੂ ਜੀ ਦਾ ਨਾਮ, ਉੱਠਦਿਆਂ ਸਾਰ ਪਹਿਲਾਂ ਸਿਮਰਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਆਧਾਰ ਦਾ ਅਰਥ ਹੁੰਦਾ ਜੀ ਵੇਸ, ਮੂਲ। ਵੇਸ ਦੇ ਉੱਤੇ, ਮੂਲ ਦੇ ਉੱਤੇ ਬਿਲਡਿੰਗ ਖੜਦੀ ਹੈ। ਪਹਿਲਾਂ ਉੱਠਦਿਆਂ ਸਾਰ ਆਪਣੇ ਜੀਵਨ ਵਿੱਚ ਤੇਰਾ ਆਧਾਰ ਚਾਹੀਦਾ ਨਾਮ। ਤੂੰ ਅਕਾਲ ਪੁਰਖ ਦਾ ਨਾਮ ਸਿਮਰ ਕੇ ਵੇਖ, ਥੋੜਾ ਸਮਾਂ ਆਧਾਰ ਬਣਾ ਕੇ ਜਪ, ਫਿਰ ਵੇਖੀ ਤੂੰ ਸ਼ਾਂਤ ਵੀ ਹੋ ਜਾਏਗਾ, ਭੁੱਖ ਵੀ ਮਿਟ ਜਾਏਗੀ, ਤੇਰੀ ਤ੍ਰਿਸ਼ਨਾ ਬੁੱਝ ਜਾਏਗੀ ਤੇ ਸਾਰੀਆਂ ਇੱਛਾਂ ਪੂਰੀਆਂ ਹੋ ਜਾਣੀ, ਕੋਈ ਇੱਛਾ ਅਧੂਰੀ ਨਹੀਂ ਰਹਿਣੀ। ਇੰਜ ਲੱਗਣਾ ਹੁਣ ਕੋਈ ਇੱਛਾ ਪੈਦਾ ਹੀ ਨਹੀਂ ਹੁੰਦੀ, ਫਿਰ ਪੂਰੀਆਂ ਹੋਣ ਦਾ ਭਾਵ ਇਹ ਹੈ। ਇਹ ਨਾ ਸਮਝਿਓ ਭਾਈ ਸਾਹਿਬ ਮਹੀਨਾ ਕੁ ਤਾਂ ਜਪ ਕੇ ਵੇਖ ਲਿਆ, ਗੱਡੀ ਤਾਂ ਆਈ ਨਹੀਂ, ਤੁਸੀਂ ਕਹਿੰਦੇ ਸੀ ਪੂਰੀਆਂ ਹੋ ਜਾਣੀ। ਇਹ ਛਾਵਾਂ ਪੂਰੀਆਂ ਦਾ ਭਾਵ ਹੈ, ਤ੍ਰਿਸ਼ਨਾ ਮਿਟ ਜਾਣੀ, ਇਹ ਛਾਵਾਂ ਪੈਦਾ ਹੀ ਨਹੀਂ ਹੋਣੀਆਂ। ਸਹਿਜ ਸੁਭਾਏ ਨਾਮ ਦੇ ਮਗਰ ਸਾਰਾ ਕੁਝ ਤੁਰਿਆ ਆਉਣਾ, ਆਪਣੇ ਆਪ ਪਦਾਰਥ ਵੀ ਮਿਲ ਜਾਣੇ ਤੇ ਮਨ ਵੀ ਸ਼ਾਂਤ ਰਹਿਣਾ। ਆਧਾਰ ਬਣਾਉਣਾ ਪੈਣਾ ਨਾਮ। ਜਿਵੇਂ ਜਿਹੜੇ ਬੰਦੇ ਨੂੰ ਸ਼ੂਗਰ ਹੋਵੇ ਨਾ, ਸ਼ੂਗਰ, ਉਹ ਪਹਿਲਾਂ ਉੱਠਦਿਆਂ ਸਾਰ ਗੋਲੀ ਵੇਖਦਾ, ਭੋਜਨ ਖਾਣ ਤੋਂ ਪਹਿਲਾਂ ਗੋਲੀ ਖਾਂਦਾ। ਡਾਕਟਰ ਨੇ ਕਿਹਾ ਸਵੇਰੇ ਉੱਠਦਿਆਂ ਸਾਰ ਖਾ ਲਿਆ ਕਰ, ਉਹ ਬਾਅਦ ਵਿੱਚ ਦਿਨੇ ਫਿਰ ਵੱਧ ਘੱਟ ਖਾਧਾ ਵੀ ਪਚ ਜਾਂਦਾ। ਗੁਰੂ ਨੇ ਕਿਹਾ ਉੱਠਦਿਆਂ ਸਾਰ ਨਾਮ ਆਧਾਰ ਬਣਾ ਕੇ ਜਪ ਲਿਆ ਕਰ, ਮਾੜਾ ਮੋਟਾ ਸੰਸਾਰ ਵਿੱਚ ਵਿਚਰਦਿਆਂ ਵੀ ਚੱਲ ਜਾਣਾ, ਫਿਰ ਤੇਰਾ ਕਾਰੋਬਾਰ ਵੀ ਨਿਰੰਕਾਰ ਦੀ ਕਿਰਤ ਬਣ ਜਾਣੀ, ਕਿਰਤ ਵੀ ਕੀਰਤੀ ਬਣ ਜਾਣੀ। ਹਜ਼ੂਰ ਦੀ ਪੰਕਤੀ ਪੜੋ, ਮਹਾਰਾਜ ਨੇ ਕਿਹਾ ਸਾਚ ਨਾਮ ਆਧਾਰ ਮੇਰਾ। ਕੀ ਕਿਹਾ? ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾਂ ਸਭ ਪੁਜਾਈਆਂ। ਸਭ ਇੱਛਾਂ ਪੂਰੀਆਂ ਹੋ ਗਈਆਂ, ਤੂੰ ਜਪ ਤਾਂ ਸਹੀ। ਉੱਠਦਿਆਂ ਸਾਰ ਸੱਜਣਾ ਦੁਨੀਆਂ ਦੀਆਂ ਖਬਰ ਦੇ ਨਾਲ ਆਪਣਾ ਦਿਮਾਗ ਨਾ ਭਰਿਆ ਕਰ, ਅਖਬਾਰਾਂ ਦੀਆਂ ਖਬਰਾਂ ਸਵਖਤੇ ਨਾ ਦਿਮਾਗ ਵਿੱਚ ਪਾ ਲਿਆ ਕਰ, ਪਹਿਲਾਂ ਬੁੱਧੀ ਵਿੱਚ ਸ਼ਬਦ ਟਕਾ, ਫਿਰ ਦਿਨੇ ਪੜ੍ਹੀ ਜਾਈ, ਕੋਈ ਗੱਲ ਨਹੀਂ, ਦਿਨੇ ਲੈ ਲਈ ਸੰਸਾਰ ਦੀ ਜਾਣਕਾਰੀ। ਉੱਠਦਿਆਂ ਸਾਰ ਆਪਣੀ ਫੇਸਬੁੱਕਾਂ ਪਦਾਰਥ ਮੋਬਾਈਲ ਵਿੱਚੋਂ ਨਾ ਪਾ, ਨਹੀਂ ਤੇ ਤੇਰੀ ਬੁੱਧੀ ਨੇ ਸ਼ਬਦ ਦੀ ਪਕੜ ਨਹੀਂ ਕਰਨੀ, ਪਹਿਲਾਂ ਉੱਠਦਿਆਂ ਸਾਰ ਜਪ। ਤਾਈਓ ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ ਨਾ, ਤੇਰਾ ਫਸਟ ਵਰਕ ਕੀ ਚਾਹੀਦਾ? ਗੁਰ ਸਤਿਗੁਰ ਕਾ ਜੋ ਸਿੱਖ ਖਾਇ ਸੋ ਭਲਕੇ ਉਠਾਰ, ਨਾਮ ਧਿਆਵੇ ਪਹਿਲਾ ਕੰਮ ਇਹ ਹੋਵੇ, ਫਿਰ ਕੀ ਹੋਏਗਾ? ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾਂ ਸਭ, ਤੇਰੀਆਂ ਇੱਛਾਂ ਪੂਰੀਆਂ ਹੋ ਜਾਣੀਆਂ। ਇੱਕ ਵਾਰ ਪਿਆਰ ਨਾਲ ਜਪਾਓ ਇਸ ਮਨ ਨੂੰ, ਸੱਚ ਨਾਮ ਆਧਾਰ ਮੇਰਾ, ਸੱਚ ਨਾਮ ਆਧਾਰ ਮੇਰਾ, ਸੱਚ ਨਾਮ ਆਧਾਰ। ਜਿਨ ਭੁੱਖਾਂ ਸਭ ਗਵਾਈਆਂ, ਸੱਚ ਨਾਮ ਆਧਾਰ ਮੇਰਾ, ਸੱਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਵਾਹਿਗੁਰੂ ਕਰ ਸ਼ਾਂਤ ਸੁਖ ਮਨ ਆਏ ਵਸਿਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਕਰ ਸ਼ਾਂਤ ਸੁਖ ਮਨ ਜਿਨ ਇੱਛਾ ਸਭ ਪੁਜਾਈਆਂ ਸੱਚ ਨਾਮ ਆਧਾਰ ਮੇਰਾ ਸੱਚ ਨਾਮ ਆਧਾਰ ਮੇਰਾ ਜਿਨ ਇੱਛਾ ਸਭ ਪੁਜ ਸੱਚ ਨਾਮ ਜਿਨ੍ਹਾਂ ਦਾ ਨਾਮ ਆਧਾਰ ਨਹੀਂ ਬਣਿਆ ਉਹਨਾਂ ਨੂੰ ਗੁਰੂ ਨੇ ਕਿਹਾ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਥਾ ਉਹ ਨਿਤ ਹੀ ਮੋਹ ਮਾਇਆ ਵਿੱਚ ਫਸੇ ਰਹੇ ਉਹਨੇ ਆਪਣਾ ਜਨਮ ਵਿਅਰਥ ਗਵਾ ਲਿਆ
ਇਨ ਸਾਧੂ ਚਰਨ ਨ ਸੇਵੇ ਕਬਹੁ ਤਿਨ ਸਭ ਜਨਮ ਅਕਥਾ
ਹਜ਼ੂਰ ਕਹਿੰਦੇ ਉਹਨਾਂ ਨੇ ਕਦੇ ਗੁਰੂ ਦੇ ਚਰਨ ਸਿਮਰਿਆ ਹੀ ਨਹੀਂ ਭਾਵ ਵਾਹਿਗੁਰੂ ਸਿਮਰਿਆ ਹੀ ਨਹੀਂ ਗੁਰੂ ਦਾ ਨਾਮ ਹੀ ਨਹੀਂ ਕਦੇ ਚੇਤੇ ਕੀਤਾ ਸਤਿਗੁਰ ਦੀ ਚਰਨ ਸ਼ਰਨ ਵਿੱਚ ਨਹੀਂ ਆਏ ਤੇ ਮਹਾਰਾਜ ਕਹਿੰਦੇ ਤਿੰਨ ਸਭ ਜਨਮ ਅਕਥਾ ਅਕਥਾ ਦਾ ਅਰਥ ਹੈ ਅਕਾਰਥ ਬੇਅਰਥ ਕਿਸੇ ਲੇਖੇ ਵਿੱਚ ਨਹੀਂ ਲੱਗਿਆ ਪੁੱਤਾਂ ਧੀਆਂ ਪਰਿਵਾਰ ਪਦਾਰਥਾਂ ਦੀ ਖਾਤਰ ਉਮਰ ਬਤੀਤ ਕਰਕੇ ਚਲੇ ਗਏ ਉਹ ਵਿਅਰਥ ਜੀਵਨ ਅਕਾਰਥ ਹੀ ਗਵਾ ਗਏ
ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲ ਜਨਮ ਸਨਾਥਾ
ਹਜ਼ੂਰ ਕਹਿੰਦੇ ਜਿਨ੍ਹਾਂ ਨੇ ਸਤਿਗੁਰ ਦੇ ਚਰਨ ਸਿਮਰੇ ਨਾਮ ਸਿਮਰਿਆ ਗੁਰੂ ਵਾਲੇ ਬਣੇ ਨਾਮ ਜਪਿਆ ਸੇਵਾ ਕੀਤੀ ਹੇ ਭਾਈ ਉਹਨਾਂ ਦਾ ਜਨਮ ਜਿਹੜਾ ਸੀ ਸਨਾਥਾ ਦਾ ਅਰਥ ਹੈ ਮਾਲਕ ਵਾਲੇ ਹੋ ਗਏ ਉਹ ਮਾਲਕ ਵਾਲੇ ਹੋ ਗਏ ਉਹਨਾਂ ਦਾ ਕੋਈ ਮਾਲਕ ਸੀ ਉਹਨਾਂ ਦੇ ਗਲ ਵਿੱਚ ਰੱਸੀ ਪੈ ਗਈ ਮਾਲਕ ਦੀ ਹੁਣ ਮਾਲਕ ਦੀ ਜ਼ਿੰਮੇਵਾਰੀ ਹੈ ਤਾਂਹੀਓ ਮਹਾਰਾਜ ਨੇ ਬਾਣੀ ਅੰਦਰ ਕਿਹਾ ਨਾ ਗਲ ਵਿੱਚ ਰੱਸੀ ਪਾ ਕੇ ਗੁਰੂ ਦੇ ਹੱਥ ਪਕੜਾ ਦੇ ਪਿਆਰ ਵਿੱਚ ਕਹਿ ਦਿਆ ਕਰ ਕਬੀਰ ਕੁੱਕਰ ਰਾਮ ਕੋ ਮੁਤੀਆ ਮੇਰੋ ਨਾਓ ਗਲੇ ਹਮਾਰੇ ਜੇਵਰੀ ਜੈ ਖਿੰਚੈ ਤੈ ਜਾਓ ਜਿਹੜੇ ਕੁੱਤੇ ਦੇ ਗਲ ਵਿੱਚ ਜੰਜੀਰ ਹੋਵੇ ਵੇਖਣ ਵਾਲਾ ਕਹਿੰਦਾ ਕਿਸੇ ਨੇ ਰੱਖਿਆ ਹੋਇਆ ਆਪਣੇ ਗਲੇ ਦੀ ਜੰਜੀਰ ਭਾਵ ਆਪਣੀ ਮਨ ਮਤ ਗੁਰੂ ਨੂੰ ਸੌਂਪ ਦੇ ਮਹਾਰਾਜ ਆਹ ਹੁਣ ਤੁਹਾਨੂੰ ਸੌਂਪ ਦਿੱਤਾ ਤੁਹਾਡੇ ਹੋ ਗਏ ਹੁਣ ਤੁਸੀਂ ਲਾਜ ਰੱਖੋ ਫਿਰ ਗੁਰੂ ਆਪੇ ਹੀ ਨਾਮ ਜਪਾਉਂਦਾ ਔਰ ਜਦੋਂ ਨਾਮ ਰਸ ਮਿਲ ਜਾਏ ਦੂਜੇ ਰਸ ਛੁੱਟਣੇ ਸ਼ੁਰੂ ਹੋ ਜਾਂਦੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚ ਬਾਬਾ ਫਰੀਦ ਸਾਹਿਬ ਜੀ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਔਰ ਬਾਬਾ ਫਰੀਦ ਸਾਹਿਬ ਜੀ ਨੇ ਇਹ ਜ਼ਿਕਰ ਕੀਤਾ ਸੰਸਾਰ ਦੇ ਲੋਕਾਂ ਨੂੰ ਦੁਨੀਆਂ ਦੇ ਲੋਕੋ ਜਿੱਦਣ ਨਾਮ ਦਾ ਰਸ ਆਉਣ ਲੱਗ ਜਾਂਦਾ ਨਾ ਦੂਜੇ ਰਸ ਛੱਡਣੇ ਨਹੀਂ ਪੈਂਦੇ ਆਪੇ ਹੀ ਛੁੱਟ ਜਾਂਦੇ ਨੇ ਸੰਸਾਰ ਨਾਲੋਂ ਸੁਰਤੀ ਦੀ ਉਹਨਾਂ ਦੀ ਡਿਸਟੈਂਸ ਬਣ ਜਾਂਦੀ ਹੈ ਸੁਰਤੀ ਦੀ ਸਰੀਰ ਕਰਕੇ ਨਹੀਂ ਸਰੀਰ ਕਰਕੇ ਰਹਿੰਦੇ ਨੇ ਸਰੀਰ ਕਰਕੇ ਸੰਸਾਰ ਵਿੱਚ ਰਹਿੰਦੇ ਨੇ ਉਹ ਫਿਰ ਮੁੱਖ ਕੀ ਬਾਤ ਸਕਲ ਸਿਓ ਕਰਤਾ ਜੀ ਸੰਗ ਪ੍ਰਭ ਆਪਣਾ ਧਰਤਾ ਲੋਕਾਂ ਸਿਓ ਮੇਰਾ ਠਾਠਾ ਬਾਗਾ ਰਹਿੰਦਾ ਪਰ ਮਨ ਜਿਹੜਾ ਨਾਮ ਨਾਲ ਸੁਰਤੀ ਕਰਕੇ ਸੰਸਾਰ ਨਾਲ ਡਿਸਟੈਂਸ ਬਣ ਜਾਂਦਾ ਔਰ ਫਿਰ ਪਦਾਰਥਾਂ ਦੇ ਰਸ ਛੱਡਣੇ ਨਹੀਂ ਪੈਂਦੇ ਆਪੇ ਹੀ ਛੁੱਟ ਜਾਂਦੇ ਕੀ ਸਮਝ ਆਉਂਦੀ ਹੈ ਬਾਬਾ ਫਰੀਦ ਸਾਹਿਬ ਨੇ ਕਿਹਾ ਸੱਕਰ ਬਹੁਤ ਮਿੱਠੀ ਹੈ ਗੁੜ ਬਹੁਤ ਮਿੱਠਾ ਹੈ ਮਿਸਰੀ ਬਹੁਤ ਮਿੱਠੀ ਹੈ ਘਿਓ ਦਾ ਰਸ ਮਿੱਠਾ ਸ਼ਹਿਦ ਮਿੱਠਾ ਪਰ ਜਿਨ੍ਹਾਂ ਨੂੰ ਨਾਮ ਦਾ ਰਸ ਆ ਜਾਂਦਾ ਸਾਰੇ ਰਸ ਫਿੱਕੇ ਪੈ ਜਾਂਦੇ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਨਿਵਾਤ ਕਹਿੰਦੇ ਮਿਸ਼ਰੀ ਨੂੰ ਮੱਖਿਓ ਮੰਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ ਸਭ ਕੁਝ ਮਿੱਠਾ ਪੁੱਤਰ ਧੀਆਂ ਵੀ ਮਿੱਠੇ ਨੇ ਪਰ ਰੱਬ ਦਾ ਨਾਮ ਇਹਦੇ ਨਾਲੋਂ ਵੀ ਮਿੱਠਾ ਸੰਸਾਰ ਬਹੁਤ ਮਿੱਠਾ ਪਰ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਰਸ ਆ ਜਾਏ ਤਾਂ ਇਹ ਰਸ ਛੁੱਟ ਜਾਂਦੇ ਨੇ ਫਿਰ ਇਹ ਮਿੱਠਾ ਨਹੀਂ ਲੱਗਦਾ ਹਜ਼ੂਰ ਸੱਚੇ ਪਾਤਸ਼ਾਹ ਨੇ ਕਿਹਾ ਜਿਨ੍ਹਾਂ ਨੂੰ ਇਹ ਰਸ ਆਉਂਦਾ ਉਹਨਾਂ ਦੀ ਤਾਸੀਰ ਬਦਲ ਜਾਂਦੀ ਹੈ ਬਿਲਕੁਲ ਤਾਸੀਰ ਇੱਕ ਸਲੋਕ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਉਹਦੇ ਨਾਲ ਮਹਾਰਾਜ ਜੀ ਨੂੰ ਗੁਰੂ ਅਮਰਦਾਸ ਮਹਾਰਾਜ ਨੂੰ ਸਲੋਕ ਨਾਲ ਲਿਖਣਾ ਪਿਆ ਸਾਡੇ ਵਾਸਤੇ ਸੰਸਾਰੀਆਂ ਲਈ ਬਾਬਾ ਫਰੀਦ ਸਾਹਿਬ ਖੁਦਾ ਦੇ ਪ੍ਰੇਮ ਵਿੱਚ ਇੰਨੇ ਕੁ ਭਿੱਜ ਗਏ ਉਹ ਕਹਿੰਦੇ ਸੰਸਾਰ ਦੇ ਲੋਕੋ ਜਿਨ੍ਹਾਂ ਨੂੰ ਰੱਬ ਦੇ ਨਾਮ ਦਾ ਰਸ ਆ ਜਾਂਦਾ ਤਸੀਰ ਬਦਲ ਜਾਂਦੀ ਤਸੀਰ ਕੀ ਬਦਲਦੀ ਹੈ? ਤਸੀਰ ਦਾ ਸੰਬੰਧ ਆਪਣੇ ਬਲੱਡ ਨਾਲ ਹੈ ਜੀ। ਕਈਆਂ ਨੂੰ ਕੋਈ ਚੀਜ਼ਾਂ ਵੱਧਦੀ ਨੇ, ਕਈਆਂ ਨੂੰ ਉਹੀ ਚੀਜ਼ਾਂ ਵਧੀਆ ਤਸੀਰ ਹੈ ਅਤੇ ਚੰਗੀ ਵੀ ਹੁੰਦੀ ਹੈ, ਕਈਆਂ ਨੂੰ ਕਿ ਉਹ ਜਿਹੜਾ ਉਹ ਤਸੀਰ ਦੇ ਮੁਤਾਬਕ ਪੱਜ ਜਾਂਦਾ, ਕਈਆਂ ਨੂੰ ਖਰਾਬ ਕਰਦਾ। ਕਈਆਂ ਵਾਸਤੇ ਕੋਈ ਤਸੀਰ ਗਰਮ ਹੈ, ਕਈਆਂ ਦੀ ਚੀਜ਼ ਗਰਮੈਸ਼ ਪੈਦਾ ਕਰ ਦਿੰਦੀ, ਸਰੀਰ ਨੂੰ ਰੋਗ ਪੈਦਾ ਕਰ ਦਿੰਦੀ। ਇਸ ਤਰ੍ਹਾਂ ਉਹ ਬਲੱਡ ਨਾਲ ਸੰਬੰਧਿਤ ਹੈ। ਬਾਬਾ ਫਰੀਦ ਸਾਹਿਬ ਨੇ ਕਿਹਾ, ਜਪਣ ਵਾਲਿਓ ਤਸੀਰ ਬਦਲ ਜਾਂਦੀ ਹੈ ਸੰਸਾਰ ਨਾਲੋਂ, ਪਦਾਰਥ ਖਾਣ ਵਾਸਤੇ ਨਹੀਂ। ਮਹਾਰਾਜ ਕਿਵੇਂ ਕਹਿੰਦੇ, ਜਿਹੜੇ ਰੱਬ ਨਾਲ ਰੱਤੇ ਜਾਂਦੇ ਨੇ ਤਸੀਰ ਕੀ ਬਦਲਦੀ ਹੈ? ਉਹਨਾਂ ਦੇ ਸਰੀਰ ਵਿੱਚ ਖੂਨ ਹੀ ਨਹੀਂ ਰਹਿੰਦਾ, ਰੱਤ ਹੀ ਨਹੀਂ ਰਹਿੰਦਾ। ਰੱਤੀ ਰੱਤ ਨਾ ਨਿਕਲੇ ਜੇ ਤਨ ਚੀਰੇ ਕੋਏ। ਰੱਤੀ ਦਾ ਅਰਥ ਹੈ ਰੱਬ ਨਾਲ ਰੱਤੇ ਹੋਏ, ਦੂਜੇ ਰੱਤ ਦਾ ਅਰਥ ਹੈ ਲਹੂ ਖੂਨ। ਰੱਤੀ ਰੱਤ ਨਾ ਨਿਕਲੇ ਜੇ ਤਨ ਚੀਰੇ ਕੋਏ, ਜੋਸ਼ ਰੱਤੇ ਆਪਣੇ ਤਿੰਨ ਤਨ ਰੱਤ ਨਾ ਹੋਏ। ਜਿਹੜੇ ਖੁਦਾ ਨਾਲ ਰੱਤੇ ਗਏ, ਤਸੀਰ ਬਦਲ ਗਈ, ਰੱਤ ਹੀ ਨਹੀਂ ਰਹਿੰਦੀ ਉਹਨਾਂ ਦੇ ਸਰੀਰ ਚ। ਇਹ ਤਾਂ ਰੱਬ ਦੇ ਪ੍ਰੇਮ ਵਿੱਚ ਭਿੱਜ ਕੇ ਇਸ ਤਰ੍ਹਾਂ ਕਿਹਾ, ਸੰਸਾਰੀਆਂ ਵਾਲਾ ਖੂਨ ਨਹੀਂ ਰਹਿੰਦਾ। ਪਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ, ਦੁਨੀਆਂ ਨੂੰ ਭੁਲੇਖਾ ਪੈ ਜਾਣਾ। ਲੋਕਾਂ ਨੇ ਕਹਿਣਾ ਇਹ ਕਿਵੇਂ ਹੋ ਸਕਦਾ, ਤਾਂ ਮਹਾਰਾਜ ਨੇ ਸਾਡੀ ਸਮਝ ਵਾਸਤੇ ਇੱਕ ਸਲੋਕ ਨਾਲ ਹੋਰ ਲਿਖ ਦਿੱਤਾ। ਤਾਂ ਉੱਥੇ ਮਹਾਰਾਜ ਕਹਿੰਦੇ, ਫਰੀਦਾ ਇਹ ਤਨ ਸਭੋ ਰੱਤ ਹੈ, ਸਾਡੇ ਵਾਸਤੇ ਲਿਖਿਆ ਸਾਰੇ ਸਰੀਰਾਂ ਵਿੱਚ ਰੱਤ ਹੈ, ਖੂਨ ਤੋਂ ਬਗੈਰ ਸਰੀਰ ਤੇ ਹੁੰਦਾ ਹੀ ਨਹੀਂ, ਕਿਉਂਕਿ ਮੈਡੀਕਲ ਸਾਇੰਸ ਨੇ ਸਵਾਲ ਖੜਾ ਕਰ ਦੇਣਾ। ਫਰੀਦਾ ਇਹ ਤਨ ਸਭੋ ਰੱਤ ਹੈ, ਰੱਤ ਬਿਨ ਤਨ ਨਾ ਹੋਏ, ਜੋਸ਼ ਰੱਤੇ ਆਪਣੇ ਤਿੰਨ ਤਨ ਲੋਭ ਰੱਤ ਨਾ ਹੋਏ। ਉਹਨਾਂ ਦੇ ਰੱਤ ਵਿੱਚ ਲੋਭ ਵਾਲਾ ਰੱਤ ਨਹੀਂ ਹੁੰਦਾ, ਲੋਭ ਨਹੀਂ ਹੁੰਦਾ, ਉਹ ਸੰਸਾਰ ਦੇ ਕਿਸੇ ਚੀਜ਼ ਦਾ ਲਾਲਚ ਨਹੀਂ ਕਰਦੇ। ਲੱਭ ਨਾਲ ਨਾ ਚੱਲੇ ਸੱਚ ਰਹੇ ਲਿਵ ਲਾਏ, ਉਹ ਲੋਭ ਨਾਲ ਨਹੀਂ ਚੱਲਦੇ। ਇੱਕ ਪੰਕਤੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਕਹੀ ਹੈ, ਕਹਿੰਦੇ ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਸਾਰੀ ਸ੍ਰਿਸ਼ਟੀ ਦਾ ਇੱਕੋ ਵਰਨ ਹੋ ਗਿਆ, ਇੱਕ ਵਰਨ ਕਿਵੇਂ ਹੋ ਗਿਆ? ਫਿਰ ਵੀ ਲੋਕ ਕਹਿੰਦੇ ਨੇ ਕੋਈ ਖੱਤਰੀ, ਕੋਈ ਬ੍ਰਾਹਮਣ, ਕੋਈ ਸ਼ੂਦ, ਕੋਈ ਵੈਸ਼। ਮਹਾਰਾਜ ਨੇ ਕਿਹਾ ਸਾਰੀ ਸ੍ਰਿਸ਼ਟੀ ਦਾ ਇੱਕੋ ਵਰਨ ਹੋ ਗਿਆ, ਧਰਮ ਕੀ ਗਤ ਰਹੀ। ਦੁਨੀਆਂ ਦੇ ਲੋਕੋ ਧਰਮ ਤਾਂ ਰੁਕ ਗਿਆ, ਸਾਰੀ ਦੁਨੀਆਂ ਨੇ ਕੋਈ ਵਰਨ ਧਾਰਨ ਕਰ ਲਿਆ, ਲੋਭ, ਲੋਭੀ ਹੋ ਗਏ, ਲਾਲਚੀ ਹੋ ਗਏ, ਲੋਭ ਵੱਧ ਗਿਆ। ਇਸ ਕਰਕੇ ਬੰਦਾ ਪਦਾਰਥਾਂ ਦੀ ਮੰਗ ਵਿੱਚ ਤੜਫ ਰਿਹਾ। ਹਜ਼ੂਰ ਨੇ ਕਿਹਾ ਇਸ ਤਰ੍ਹਾਂ ਉਹ ਬੰਦੇ ਰੱਬ ਵਿੱਚ ਰੱਤੇ ਨਹੀਂ ਗਏ। ਅੱਜ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਜਿਨ੍ਹਾਂ ਨੇ ਸਿਮਰਿਆ ਉਹ ਮਾਲਕ ਵਾਲੇ ਹੋ ਗਏ, ਨਾਥ ਵਾਲੇ ਹੋ ਗਏ, ਉਹ ਅਵਾਰਾ ਨਹੀਂ ਰਹੇ। ਗੁਰੂ ਨੇ ਨਦਰ ਕੀਤੀ ਹੈ, ਜਿਹੜੇ ਮਾਲਕ ਦੇ ਬਣੇ ਉਸ ਮਾਲਕ ਨੇ ਜੀਵਨ ਸਫਲ ਕਰਨਾ ਹੈ।
ਮੋਹ ਕਉ ਕੀਜੈ ਦਾਸ, ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਨਾਥਾ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੇ ਨਾਥ ਵਾਲੇ ਹੋ ਗਏ ਜੀ, ਗੁਰੂ ਵਾਲੇ ਹੋ ਗਏ, ਮਾਲਕ ਵਾਲੇ ਹੋ ਗਏ, ਉਹਨਾਂ ਦੀ ਕੋਈ ਬਾਹਰੋਂ ਨਿਸ਼ਾਨੀ ਹੈ? ਮਹਾਰਾਜ ਨੇ ਕਿਹਾ ਇੱਕ ਨਿਸ਼ਾਨੀ ਹੈ। ਉਹ ਇੰਨੇ ਕੁ ਨਿਮਰਤਾ ਵਿੱਚ ਗਹਿਰੇ ਉੱਤਰ ਗਏ ਕਿ ਉਹ ਸੰਸਾਰ ਵਿੱਚ ਕਦੇ ਹੰਕਾਰ ਵਿੱਚ ਨਹੀਂ ਕੁਝ ਕਹਿੰਦੇ। ਉਹ ਤਾਂ ਕਹਿੰਦੇ ਨੇ, ਮੋਕੋ ਕੀਜੈ ਦਾਸ, ਦਾਸ ਦਾਸਨ ਕੋ। ਹੇ ਸਤਿਗੁਰੂ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲਓ, ਕਿੰਨੀ ਨਿਮਰਤਾ। ਮੈਨੂੰ ਆਪਣੇ ਸੇਵਕਾਂ ਦੇ ਸੇਵਕ ਦਾ ਸੇਵਕ ਲਾ ਲਓ। ਇੱਥੇ ਤਾਂ ਬੰਦਾ ਸੇਵਕ ਲੱਗਦਾ ਤੇ ਨਾਲ ਹੀ ਮਨ ਵਿੱਚ ਕਹਿੰਦਾ, ਇਹ ਮਾਲਕ ਵਾਲੀ ਕੁਰਸੀ ਤੇ ਮੈਂ ਕਦੋਂ ਜਾਵਾਂਗਾ? ਪਹਿਲਾਂ ਕੁਰਸੀ ਦਾ ਸੁਪਨਾ ਦੇਖਦਾ, ਪਹਿਲਾਂ ਸੇਵਕ ਬਣਦਾ, ਅਜੇ ਚਾਰ ਦਿਨ ਸੇਵਾ ਨਹੀਂ ਕਰਦਾ, ਪਹਿਲਾਂ ਸੋਚਦਾ ਵੱਡੇ ਸੰਤਾਂ ਵਾਲੀ ਗੱਦੀ ਤੇ ਮੈਂ ਕਦੋਂ ਬੈਠਾਂਗਾ, ਮੇਰੀ ਵਾਰੀ ਕਿਹਤੋਂ ਬਾਅਦ ਆਉਣੀ ਹੈ? ਪਹਿਲਾਂ ਗੜਬਈ ਵਾਰੀ ਵੇਖਦੇ, ਮੇਰੀ ਕਦੋਂ ਆਉਣੀ ਹੈ? ਤਾਂ ਮਹਾਰਾਜ ਨੇ ਕਿਹਾ, ਇੱਥੇ ਜਦੋਂ ਕੋਈ ਟਿਕ ਜਾਂਦਾ ਤਾਂ ਗੁਰੂ ਵਾਲਾ, ਨਾਥ ਵਾਲਾ ਬਣਨ ਤੋਂ ਬਾਅਦ ਇਹ ਅਵਸਥਾ ਆਉਂਦੀ ਹੈ। ਉਹ ਕਹਿੰਦਾ ਜੀ, ਮੈਨੂੰ ਇੱਥੇ ਹੀ ਬਣਾ ਕੇ ਰੱਖੋ। ਕੀ ਮੋਕੋ ਕੀਜੈ ਦਾਸ, ਦਾਸ ਦਾਸਨ ਕੋ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਕੇ ਰੱਖੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਵੱਲੋਂ ਇੱਕ ਪੁਸਤਕ ਛਪੀ ਹੈ, ਉਹ ਕਿਤਾਬ ਦਾ ਨਾਮ ਹੈ ਏਕ ਓਟ ਇੱਕੋ ਆਧਾਰ। ਉਹਦੇ ਵਿੱਚ ਇੱਕ ਗੱਲ ਬੜੀ ਪਿਆਰੀ ਹੈ, ਤੁਹਾਡੇ ਵੀ ਪੜ੍ਹਨ ਵਾਲੀ ਹੈ, ਲੈ ਕੇ ਜ਼ਰੂਰ ਪੜ੍ਹਿਓ, ਪੜ੍ਹਨ ਦੀ ਰੁਚੀ ਨਾ ਘਟਾਓ। ਉਹ ਕਹਿੰਦੇ ਇੱਕ ਨਵਾਬ ਨੂੰ ਕਿਸੇ ਨੇ ਪੁੱਛਿਆ, ਬੜਾ ਸੁਲਝਿਆ ਹੋਇਆ ਨਵਾਬ ਸੀ, ਰੱਬ ਦੇ ਭੈ ਵਿੱਚ ਚੱਲਣ ਵਾਲਾ, ਰੱਬ ਦੇ ਮਾਲਕ ਨਾਥ ਦਾ ਬਣਿਆ ਹੋਇਆ ਸੇਵਕ ਸਨਾਥਾ ਸੀ, ਉਹ ਕਿਸੇ ਮਾਲਕ ਦਾ ਸੀ। ਉਹਦੇ ਅੰਦਰ ਉਹਦੇ ਗੁਰੂ ਨੇ ਨਿਮਰਤਾ ਟਿਕਾ ਦਿੱਤੀ, ਪਿਆਰ ਟਿਕਾ ਦਿੱਤਾ, ਤੇ ਉਹ ਨਵਾਬ ਬਹੁਤ ਵੱਡਾ ਦਾਨੀ ਸੀ। ਜਦੋਂ ਉਹਨੇ ਦਾਨ ਵੰਡਣਾ, ਸੈਂਕੜੇ ਲੋਕਾਂ ਨੇ ਲਾਈਨਾਂ ਲਾ ਕੇ ਖਲੋ ਜਾਣਾ, ਉਹਨੇ ਦਾਨ ਸਭ ਦੀ ਝੋਲੀ ਵਿੱਚ ਪਾਈ ਜਾਣਾ ਮੰਗਤਿਆਂ ਦੇ। ਇੱਕ ਦਿਨ ਕਿਸੇ ਨੇ ਪੁੱਛਿਆ, ਨਾਥ ਜੀ ਇਹ ਨਵਾਬ ਸਾਹਿਬ ਸਾਰਿਆਂ ਨੂੰ ਦਾਨ ਵੰਡਦੇ ਹੋ, ਬੜੇ ਅਮੀਰ ਹੋ ਤੁਸੀਂ, ਪਰ ਤੁਹਾਡੇ ਦਾਨ ਦੇਣ ਦਾ ਤਰੀਕਾ ਬੜਾ ਵੱਖਰਾ। ਉਹਨੇ ਕਿਹਾ ਕਿਉਂ? ਕਹਿੰਦਾ ਜੀ ਜਿੰਨੇ ਦੁਨੀਆਂ ਵਿੱਚ ਦਾਨੀ ਵੇਖੇ ਨੇ ਬੜੀ ਆਕੜ ਨਾਲ ਦਾਨ ਦਿੰਦੇ ਨੇ, ਲੈਣ ਵਾਲੇ ਨੂੰ ਕਹਿੰਦੇ ਨੇ ਥੋੜਾ ਝੁਕੇ, ਆਪ ਹੱਥ ਨੀਵਾ ਰੱਖਦੇ ਨੇ, ਔਰ ਦੇਣ ਵਾਲੇ ਨਾਲ ਅੱਖਾਂ ਮਿਲਾ ਕੇ ਵੇਖਦੇ ਨੇ ਕੌਣ ਹੈ, ਕੱਲ ਨੂੰ ਕਿਤੇ ਮਿਲੇ ਇਹਨੂੰ ਸੁਣਾਉਣਾ ਵੀ ਆ, ਤੂੰ ਤੇ ਸਾਤੋਂ ਲੈਂਦਾ ਰਿਹਾ। ਪਰ ਨਵਾਬ ਸਾਹਿਬ ਤੁਹਾਡਾ ਤਰੀਕਾ ਬੜਾ ਵੱਖਰਾ, ਇੱਕ ਤੇ ਤੁਸੀਂ ਅੱਖਾਂ ਨੀਵੀਆਂ ਰੱਖਦੇ ਹੋ, ਦੂਜਾ ਹੱਥ ਉੱਤਾ ਉੱਚਾ ਚੁੱਕ ਕੇ ਮੰਗਣ ਵਾਲੇ ਨੂੰ ਝੁਕਣ ਨਹੀਂ ਦਿੰਦੇ, ਉਹਦੀ ਝੋਲੀ ਚ ਪਾਉਂਦੇ ਉੱਚਾ ਹੱਥ ਕਰਕੇ। ਇਹ ਕੀ ਗੱਲ, ਅੱਖਾਂ ਨੀਵੀਆਂ ਕਿਉਂ ਰੱਖਦੇ ਹੋ? ਇੱਕ ਬੇਨਤੀ ਹੋਰ ਪਿਆਰ ਵਾਲਿਓ, ਸਮਝਿਓ ਜਿਨ੍ਹਾਂ ਦੇ ਅੰਦਰ ਨਾਮ ਰਸ ਟਿਕ ਜਾਂਦਾ ਉਹ ਅੱਖਾਂ ਬਹੁਤੀਆਂ ਉੱਚੀਆਂ ਨਹੀਂ ਚੁੱਕਦੇ, ਉਹ ਬਹੁਤਾ ਸੰਸਾਰ ਨੂੰ ਨਹੀਂ ਵੇਖਦੇ, ਉਨਾ ਕੁ ਵੇਖਦੇ ਨੇ ਜਿੰਨੇ ਨਾਲ ਬਸ ਤੁਰਦੇ ਜਾਣ, ਬਹੁਤਾ ਨਹੀਂ ਵੇਖਦੇ। ਉਹਨਾਂ ਦੀ ਸੁਰਤ ਫਰ ਫਰ ਇੱਧਰ ਉੱਧਰ ਨਹੀਂ ਵੇਖਦੀ ਕੌਣ ਆਇਆ ਕੌਣ ਗਿਆ, ਅੱਖਾਂ ਨੀਵੀਆਂ ਰੱਖਣ ਲੱਗ ਜਾਂਦੇ ਨੇ। ਕਿਉਂ? ਉਹਨਾਂ ਦੀਆਂ ਅੱਖਾਂ ਵਿੱਚ ਵਸ ਜਾਂਦਾ ਉਹ ਮਾਲਕ। ਤਾਂ ਕਿਸੇ ਨੇ ਪੁੱਛਿਆ, ਨਵਾਬ ਜੀ ਅੱਖਾਂ ਨੀਵੀਆਂ ਰੱਖਦੇ ਹੋ, ਹੱਥ ਉੱਚਾ ਚੁੱਕ ਕੇ ਦਾਨ ਦਿੰਦੇ ਹੋ, ਕਿਉਂ? ਬੁੱਝਿਆ ਉਹਨੂੰ ਪੁੱਛਿਆ ਜਾ ਕੇ, ਬੁੱਝੇ ਕਹਾਂ ਨਵਾਬ ਜੋ ਦੇਣੀ ਐਸੀ ਦੇਣ, ਜਿਉਂ ਜਿਉਂ ਕਰ ਉੱਚੇ ਉੱਠੇ ਤਿਉਂ ਤਿਉਂ ਨੀਚੇ ਨੈਣ। ਹੱਥ ਉੱਚੇ ਕਰਕੇ ਦਾਨ ਦਿੰਦੇ ਹੋ, ਅੱਖਾਂ ਨੀਵੀਆਂ ਰੱਖਦੇ ਹੋ, ਇੰਨੀ ਨਿਮਰਤਾ ਕਿਉਂ, ਅੱਖਾਂ ਕਿਉਂ ਨੀਵੀਆਂ ਰੱਖਦੇ ਹੋ? ਤੁਸੀਂ ਤੇ ਦਾਨੀ ਹੋ, ਦਾਨੀ ਦੀ ਅੱਖਾਂ ਤੇ ਹੰਕਾਰ ਵਿੱਚ ਉੱਚੀਆਂ ਹੁੰਦੀਆਂ। ਤੇ ਨਵਾਬ ਨੇ ਜਵਾਬ ਬੜਾ ਪਿਆਰਾ ਦਿੱਤਾ, ਕਿਤੇ ਇਸ ਤਰ੍ਹਾਂ ਦਾ ਕੋਈ ਸੇਵਕ ਬਣ ਜਾਏ, ਇਸ ਤਰ੍ਹਾਂ ਦਾ ਕੋਈ ਦਾਨੀ ਹੋ ਜਾਏ, ਇੱਥੇ ਤੇ ਕੌਲੀ ਚਮਚੇ ਵੀ ਗੁਰਦੁਆਰੇ ਦੇਈਏ, ਉਹਦੇ ਉੱਤੇ ਵੀ ਨਾਮ ਲਿਖਾਇਆ ਹੁੰਦਾ ਸੇਵਾ ਕਰਾਈ। ਤਾਂ ਹੁਣ ਪਿਆਰ ਨਾਲ ਸਮਝੋ, ਨਵਾਬ ਨੂੰ ਪੁੱਛਿਆ ਕਿਸੇ ਨੇ ਇਸ ਤਰ੍ਹਾਂ ਕਿਵੇਂ ਅੱਖਾਂ ਨੀਵੀਆਂ ਹੱਥ ਉੱਚੇ, ਉਹਨੇ ਗੱਲ ਬੜੀ ਕਮਾਲ ਦੀ ਕਹੀ। ਉਹ ਕਹਿੰਦਾ ਦੇਣ ਹਾਰ ਕੋਈ ਔਰ ਹੈ, ਕੋਈ ਹੋਰ ਆ ਜਿਹੜਾ ਮੈਨੂੰ ਭੇਜਦਾ, ਮੈਂ ਤਾਂ ਸਰੀਰ ਮੋਹਰੇ ਰੱਬ ਨੇ ਰੱਖਿਆ ਕਿ ਚੱਲ ਤੈਨੂੰ ਅਮੀਰ ਕਰਤਾ ਤੂੰ ਦਾਨ ਵੰਡੀ ਚੱਲ, ਦਿੰਦਾ ਤਾਂ ਮੈਨੂੰ ਕੋਈ ਹੋਰ ਹੈ। ਦੇਣ ਹਾਰ ਕੋਈ ਔਰ ਹੈ ਜੋ ਭੇਜਤ ਹੈ ਦਿਨ ਰਹਿਣ, ਜਿਹੜਾ ਦਿਨ ਰਾਤ ਮੈਨੂੰ ਦਿੰਦਾ ਤਾਂ ਮੈਂ ਗਾਹਾਂ ਵੰਡ ਰਿਹਾ ਲੋਕਾਂ ਨੂੰ। ਤੇ ਪੁੱਛਣ ਵਾਲੇ ਨੇ ਕਿਹਾ ਚਲੋ ਮਾਲਕ ਦਿੰਦਾ ਤੁਸੀਂ ਵੰਡਦੇ ਹੋ, ਪਰ ਅੱਖਾਂ ਨੀਵੀਆਂ ਕਿਉਂ ਕਰਦੇ ਹੋ? ਤੇ ਬੜੀ ਪਿਆਰ ਵਾਲੀ ਗੱਲ ਕਹੀ, ਕਹਿੰਦੇ ਲੋਕ ਭਰਮ ਮੁਝ ਪਰ ਕਰੇ ਤਾਂ ਤੇ ਨੀਚੇ ਨੈਣ, ਲੋਕ ਮੇਰੇ ਤੇ ਭੁਲੇਖਾ ਕਰ ਲੈਂਦੇ ਖਬਰਿਆ ਇਹ ਦਾਨੀ ਹੈ, ਮੈਂ ਸ਼ਰਮ ਨਾਲ ਅੱਖੀਆਂ ਨੀਵੀਆਂ ਕਰ ਲੈਂਦਾ, ਮੈਂ ਕਾਹਦਾ ਦਾਨੀ ਹੈ, ਮੈਨੂੰ ਤੇ ਕੋਈ ਹੋਰ ਦਿੰਦਾ। ਸਿੱਖ ਇਸ ਤਰ੍ਹਾਂ ਪ੍ਰੇਮ ਵਿੱਚ ਝੁਕ ਜਾਂਦਾ, ਮੈਂ ਕੌਣ ਹੁੰਦਾ ਲੰਗਰ ਲਾਉਣ ਵਾਲਾ, ਮੈਂ ਕੌਣ ਹੈ ਦਾਨ ਦੇਣ ਵਾਲਾ, ਮੈਨੂੰ ਤਾਂ ਮੇਰਾ ਗੁਰੂ ਰਾਮਦਾਸ ਸਾਹਿਬ ਸੱਚਾ ਪਾਤਸ਼ਾਹ ਦਿੰਦਾ। ਇਸ ਤਰ੍ਹਾਂ ਉਹਨਾਂ ਦੀਆਂ ਅੱਖਾਂ ਤਰ ਰਹਿੰਦੀਆਂ ਨੇ, ਚੁੱਕ ਜਾਂਦੀਆਂ ਨੇ। ਇੰਨੀ ਕੁ ਨਿਮਰਤਾ ਹੋਣੀ ਚਾਹੀਦੀ। ਮੋਕੋ ਕੀਜੈ ਦਾਸ ਦਾਸ ਦੱਸਣ ਕੋ ਹਰ ਦਇਆ ਧਾਰ ਜਗਨਾਥਾ, ਉਹ ਫਿਰ ਇਸ ਤਰ੍ਹਾਂ ਮੰਗਦੇ ਹਨ।
ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉਂ ਚੱਲੇ ਮਾਰਗ ਪੰਥਾ।
ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਅੰਤ ਵਿੱਚ ਅਰਦਾਸ ਕਰਿਆ ਕਰ ਸਿੱਖਾ, ਕੀ ਕਿਆ ਕਰ ਹਮ ਅੰਧਲੇ ਅੰਧਗੀ ਗਿਆਨਹੀਣ ਅਗਿਆਨੀ। ਮਹਾਰਾਜ ਅਸੀਂ ਅੰਨੇ ਹਾਂ, ਅਗਿਆਨੀ ਹਾਂ, ਗਿਆਨ ਨਹੀਂ ਹੈ ਸਾਨੂੰ, ਕਿਰਪਾ ਕਰੋ। ਫਿਰ ਅੱਗੋਂ ਗੁਰੂ ਕਹੇਗਾ ਅੱਖਾਂ ਚਾਹੀਦੀਆਂ ਤੈਨੂੰ, ਅਗਿਆਨੀ ਹੈ ਤਾਂ ਗਿਆਨ ਚਾਹੀਦਾ, ਤੇ ਮੰਗਣਾ ਕੀ ਹੈ? ਕਹਿੰਦੇ ਗਿਆਨ ਤੇ ਅੱਖਾਂ ਨਾ ਮੰਗ ਲਈ, ਹੰਕਾਰ ਨਾ ਆ ਜਾਏ। ਇਹੀ ਕਹਦੇ ਮਾਲਕਾ, ਲੰਘਣਾ ਤੇ ਪਾਰ ਹੀ ਹੈ, ਅੱਖਾਂ ਕਾਹਦੇ ਵਾਸਤੇ ਚਾਹੀਦੀਆਂ? ਤੁਸੀਂ ਹੱਥ ਪਕੜ ਕੇ ਪਾਰ ਲੰਘਾ ਦਿਓ, ਜਾਣਾ ਤੇ ਪਾਰ ਹੀ ਹੈ। ਹਜ਼ੂਰ ਕਹਿੰਦੇ ਇੰਨੀ ਨਿਮਰਤਾ ਨਾਲ ਫਿਰ ਸਿੱਖ ਅਰਦਾਸ ਕਰੇ, ਹੇ ਮਾਲਕ ਵਾਹਿਗੁਰੂ, ਹਮ ਅੰਧਲੇ ਕਹੋ ਹਮ ਅੰਧਲੇ ਗਿਆਨਹੀਣ ਅਗਿਆਨੀ, ਤੇ ਅਰਦਾਸ ਕੀਤੀ ਕਿਉਂ ਚੱਲਨੇ ਮਾਰਗ ਪੰਥਾ, ਕਿਵੇਂ ਅਸੀਂ ਪਾਰ ਲੰਘੀਏ? ਗੁਰੂ ਨੇ ਕਿਹਾ ਅੱਖਾਂ ਦੇ ਦਾਂ, ਗਿਆਨ ਦੇ ਦਾਂ, ਤੇ ਫਿਰ ਸਿੱਖ ਕੀ ਮੰਗਦਾ ਹੈ?
ਹਮ ਬ੍ਰਹਮ ਅੰਦੁਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥਾ।
ਨਾਨਕ ਵਾਹਿਗੁਰੂ ਮੈਨੂੰ ਅੰਚਲ ਦੇ ਦਿਓ, ਅੰਚਲ ਅਰਥ ਪੱਲਾ, ਮੈਨੂੰ ਪੱਲਾ ਹੀ ਪਕੜਾ ਦਿਓ, ਮੈਂ ਪੱਲਾ ਪਕੜ ਕੇ ਲੰਘ ਜਾ। ਜਿਹੜਾ ਪੱਲਾ ਪਕੜੀਏ ਫਿਰ ਜਿੰਮੇਵਾਰੀ ਉਹਦੀ ਹੋ ਜਾਂਦੀ ਹੈ, ਉਹਨੂੰ ਕਹੀਦਾ ਲੜ ਲਾਓ। ਉਸਤਤ ਨਿੰਦਾ ਨਾਨਕ ਜੀ, ਮੈਂ ਹੱਬ ਵਜਾਈ ਛੋੜਿਆ, ਹੱਬ ਕਿਸ ਤਿਆਗੀ, ਹੱਬੇ ਸੱਕ ਕੁੜਾਵੜੇ ਡਿੱਠੇ ਤੋਂ ਪੱਲੇ ਟੰਡੇ ਲੱਗੀ। ਇੱਥੇ ਅੰਚਲ ਦਾ ਅਰਥ ਵੀ ਪੱਲਾ। ਇਹ ਅਰਦਾਸ ਕਰੀਏ ਮਾਲਕ ਜੀ, ਹੇ ਗੁਰੂ ਰਾਮਦਾਸ ਸਾਹਿਬ ਜੀ, ਆਪਣੇ ਪੱਲੇ ਨਾਲ ਲਾ ਕੇ ਆ ਸੰਸਾਰ ਵਿਖ ਵਿੱਚੋਂ ਆਪੇ ਹੀ ਕੱਢ ਲਓ। ਆਓ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸਮੂਹ ਸਾਧ ਸੰਗਤ ਦਾ ਧੰਨਵਾਦ, ਸਿੰਘ ਸਹਿਬਾਨ ਜੀ ਦਾ ਧੰਨਵਾਦ ਜੋ ਆਪ ਸੰਗਤ ਜੀ ਦੇ ਦਰਸ਼ਨ ਕਰਾਉਂਦੇ ਹਨ। ਕੋਟਨ ਕੋਟ ਸ਼ੁਕਰ ਪਿਤਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਤਰਸ ਕਰਦੇ ਹਨ। ਤਰਸ ਪਿਆ ਮਹਿਰਾਮਤ ਹੋਈ, ਉਹ ਮਹਿਰਾਮਤ ਤਰਸ ਕਰਕੇ ਸਾਨੂੰ ਅਯੋਗ ਨੂੰ ਆਪਣੇ ਚਰਨਾਂ ਵਿੱਚ ਬਿਠਾਉਂਦੇ ਨੇ, ਆਪ ਸੀਸ ਤੇ ਹੱਥ ਰੱਖ ਕੇ ਸੇਵਾ ਲੈਂਦੇ। ਕਰੋੜਾਂ ਵਾਰ ਸ਼ੁਕਰਾਨਾ ਸਤਿਗੁਰੂ ਦਾ। ਆਓ ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰੀਏ, ਫਿਰ ਅੱਗੇ ਲਈਏ ਜੀ।
ਹਮ ਅੰਦੁਲੇ ਗਿਆਨਹੀਨ ਅਗਿਆਨੀ, ਕਿਉ ਚੱਲ ਮਾਰਗ ਪੰਥਾ। ਹਮ ਅੰਦੁਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।